ਗੁਰੀ ਬਨਵਾਜ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹਨ। ਪਹਾੜੀ ਰਾਜਿਆਂ ਤੇ ਤੁਰਕਾਂ ਨੇ ਘੇਰਾਬੰਦੀ ਕੀਤੀ ਹੈ, ਕਸਮਾਂ ਲਿਖ ਕੇ ਭੇਜੀਆਂ ਹਨ, ਬਾਰ ਬਾਰ ਮਿੰਨਤਾਂ ਕਰਦੇ ਕਿ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ। ਬਹੁਤ ਸਾਰੇ ਸਿੰਘਾਂ ਨੇ ਔਰ ਮਾਤਾ ਗੁਜਰੀ ਜੀ ਨੇ ਗੁਰਦੇਵ ਨੂੰ ਬੇਨਤੀ ਕੀਤੀ। ਪਾਤਸ਼ਾਹ ਭਵਿੱਖ ਜਾਣਦੇ ਸਨ ਕਿ ਇਹ ਤੁਰਕ ਜੋ ਕਸਮਾਂ ਖਾ ਰਹੇ ਨੇ, ਇਹ ਕਸਮਾਂ ਖਾ ਕੇ ਤੋੜਨਗੇ, ਅੱਗੇ ਪਹਿਲਾਂ ਤੋੜ ਚੁੱਕੇ ਹਨ। ਆਖਿਆ, ਭਾਈ ਬਦਾਵਾ ਲਿਖ ਕੇ ਦੇ ਦਿਓ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਸਿੱਖ ਨਹੀਂ, ਕਿਉਂਕਿ ਜੇ ਤੁਸੀਂ ਜਾਓਗੇ ਤੁਹਾਡਾ ਨੁਕਸਾਨ ਹੋਵੇਗਾ ਤੇ ਕੱਲ ਨੂੰ ਲੋਕਾਂ 'ਚ ਚਰਚਾ ਚੱਲੇਗੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਸਿੱਖਾਂ ਦੀ ਰੱਖਿਆ ਨਹੀਂ ਕੀਤੀ। ਇਸ ਗੱਲ 'ਤੇ ਬਹੁਤ ਚਰਚਾ ਸਿੱਖਾਂ ਵਿੱਚ ਚੱਲਦੀ ਰਹੀ। ਭੁੱਖ ਦਾ ਦੁੱਖ ਬੜਾ ਡਾਢਾ ਹੁੰਦਾ ਸੰਗਤ ਜੀ, ਉਹਨੂੰ ਨਾ ਸਹਾਰਦਿਆਂ ਬਹੁਤ ਸਿੱਖਾਂ ਨੇ ਬਦਾਵਾ ਲਿਖ ਦਿੱਤਾ। ਆਖਿਰਕਾਰ ਫੈਸਲਾ ਹੋ ਗਿਆ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਹੈ। ਮੇਰੇ ਪਾਤਸ਼ਾਹ ਜਿਵੇਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਜਾਣ ਦੀ ਤਿਆਰੀ ਕਰ ਰਹੇ ਨੇ, ਜਾ ਰਹੇ ਨੇ, ਆਓ ਕਥਾ ਮਨ ਵਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਭਨ ਸੁਣਿਓ ਗੁਰ ਬਾਤ ਕੋ, ਪਈ ਤਿਆਰ ਸਮੁਦਾਈ।
ਸਾਰੇ ਸਿੱਖਾਂ ਨੇ ਸਤਿਗੁਰੂ ਕਲਗੀਧਰ ਜੀ ਦੇ ਵਾਕ ਸੁਣੇ, ਕਿਉਂਕਿ ਗੁਰਦੇਵ ਨੇ ਕਿਹਾ ਸੀ ਕਿ ਰਾਤ ਨੂੰ ਚਾਰ ਘੜੀਆਂ ਰਾਤ ਬੀਤਿਆਂ ਅਨੰਦਪੁਰ ਸਾਹਿਬ ਛੱਡਾਂਗੇ। ਇਹ ਬਚਨ ਸਾਰੇ ਸਿੱਖਾਂ ਨੇ ਸੁਣਿਆ ਹੈ ਔਰ ਉਸੇ ਤਰੀਕੇ ਨਾਲ ਸਾਰਿਆਂ ਨੇ ਤਿਆਰੀ ਕੀਤੀ ਹੈ ਚੱਲਣ ਦੀ।
ਆਯੁਧ ਗਨ ਸਿੰਘਨ ਤਰੇ ਹੋਈ ਸਵਧਾਨ ਤਦਾਈ।
ਸਿੰਘਾਂ ਨੇ ਸ਼ਸਤਰ ਧਾਰਨ ਕੀਤੇ ਨੇ, ਬੰਦੂਕਾਂ ਜੋ ਜੋ ਵੀ ਹਥਿਆਰ ਕਿਸੇ ਸਿੱਖ ਕੋਲ ਸਨ ਸਾਰਿਆਂ ਨੇ ਆਪੋ ਆਪਣੇ ਸ਼ਸਤਰ ਕਮਰ ਕੱਸੇ ਕੀਤੇ ਹਨ ਔਰ ਸਾਵਧਾਨ ਹੋ ਕੇ, ਕਿਉਂਕਿ ਦੁਸ਼ਮਣ ਦੇ ਘੇਰੇ 'ਚੋਂ ਜਾਣਾ ਲੰਘ ਕੇ। ਇਹ ਗੱਲ ਸਿੰਘਾਂ ਨੂੰ ਵੀ ਪਤਾ ਸੀ ਕਿ ਹਮਲਾ ਕਰ ਸਕਦੇ ਹਨ, ਪਰ ਭੁੱਖ ਦੇ ਡਾਢੇ ਦੁੱਖ ਨੂੰ ਨਾ ਝੱਲਦਿਆਂ ਹੋਇਆਂ ਫਿਰ ਵੀ ਯਕੀਨ ਕਰਕੇ ਤੁਰ ਪਏ ਸੀ ਉਹਨਾਂ ਦੀਆਂ ਕਸਮਾਂ 'ਤੇ। ਕਲਗੀਆਂ ਵਾਲੇ ਪਾਤਸ਼ਾਹ ਨੂੰ ਤਾਂ ਬਿਲਕੁਲ ਹੀ ਸਪਸ਼ਟ ਸੀ ਇਹ ਹਮਲਾ ਕਰਨਗੇ, ਇਸ ਕਰਕੇ ਸਿੰਘਾਂ ਨੂੰ ਮਹਾਰਾਜ ਜੀ ਨੇ ਉਸੇ ਤਰ੍ਹਾਂ ਤਿਆਰ ਕੀਤਾ ਵੀ ਸ਼ਸਤਰਧਾਰੀ ਹੋ ਕੇ, ਸਾਵਧਾਨ ਹੋ ਕੇ, ਤਿਆਰ ਬਰ ਤਿਆਰ ਹੋ ਕੇ ਜਾਣਾ। ਤੋ ਗੁਰੂ ਪਾਤਸ਼ਾਹ ਦੇ ਬਚਨਾਂ ਦੀ ਪਾਲਣਾ ਕਰਦਿਆਂ ਸਿੰਘ ਸਾਵਧਾਨ ਹੋਏ ਹਨ।
ਚੌਪਈ ਆਪਣੇ ਆਪਣੇ ਬੰਦ ਬੰਦ ਪਾਰ,
ਜਿਹਦਾ ਜਿਹਦਾ ਜੋ ਜੋ ਸਮਾਨ ਸੀ, ਕਿਉਂਕਿ ਅਨੰਦਪੁਰ ਸਾਹਿਬ ਵਿੱਚ ਗ੍ਰਿਸਤੀ ਵੀ ਵੱਸਦੇ ਸੀ, ਜਿਹੜੀ ਆਮ ਪਬਲਿਕ ਸੀ ਅਨੰਦਪੁਰ ਸਾਹਿਬ ਵਿੱਚ ਵੱਸਣ ਵਾਲੀ, ਉਹਨਾਂ ਵਿੱਚੋਂ ਵੀ ਕਈਆਂ ਨੇ ਤਿਆਰਾ ਕੀਤਾ ਚੱਲਣ ਦਾ। ਤੋ ਜਿਹੜਾ ਜਿਹੜਾ ਕਿਸੇ ਦਾ ਕੋਈ ਕੀਮਤੀ ਰਾਜ ਸਾਜ ਸੀ ਆਪਣੇ ਘਰਾਂ ਵਿੱਚ, ਉਹਦੇ ਭਾਰ ਕਈਆਂ ਨੇ ਬੰਨ੍ਹ ਕੇ ਸਿਰਾਂ ਤੇ ਚੁੱਕ ਲਏ।
ਸ਼ਸਤਰ ਤਰੇ ਸਿਰਲੀ ਨਸਤਾਰ,
ਸ਼ਸਤਰ ਧਾਰਨ ਕਰਕੇ ਉਹ ਪੰਡਾਂ ਜਿਹੜੀਆਂ ਸਮਾਨ ਦੀਆਂ ਸਨ ਕਈ ਸਿੱਖਾਂ ਨੇ ਆਪਣੇ ਸਿਰਾਂ ਤੇ ਚੁੱਕ ਲਈਆਂ।
ਜਿਸ ਕੋ ਸ਼ਕਤ ਉਠਾਵਨ ਕੇਰੀ,
ਜਿਹਦੇ ਕੋਲ ਜਿੰਨਾ ਕੁ ਸਮਾਨ ਚੁੱਕਣ ਦਾ ਤਾਣ ਸੀ, ਜਿੰਨਾ ਕੁ ਸਮਾਨ ਉਠਾਉਣ ਦੀ ਸ਼ਕਤੀ ਸੀ, ਉਹਨਾਂ ਕਾ ਸਮਾਨ ਉਹਨਾਂ ਨੇ ਚੱਕ ਲਿਆ।
ਸੋ ਤਿੰਨ ਸੀਸ ਤਰੀ ਤਿਸ ਬੇਰੀ,
ਉਹ ਆਪੋ ਆਪਣਿਆਂ ਸਿਰਾਂ ਦੇ ਉੱਤੇ ਪੰਡਾਂ ਬੰਨ ਕੇ ਕਈਆਂ ਸਿੱਖਾਂ ਨੇ ਰੱਖ ਲਈਆਂ।
ਚਾਰ ਕਟੀ ਜਬ ਨਿਸਾ ਗੁਜ਼ਾਰੀ,
ਜਦੋਂ ਚਾਰ ਘੜੀਆਂ ਰਾਤ ਬੀਤ ਗਈ, ਚਾਰ ਘੜੀਆਂ ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ, ਜਦੋਂ ਚਾਰ ਕ ਘੜੀਆਂ ਰਾਤ ਬੀਤੀ ਹੈ,
ਨੀਕੇ ਪਈ ਸਭਨ ਕੀ ਤਿਆਰੀ,
ਚੰਗੇ ਤਰੀਕੇ ਨਾਲ ਸਾਰਿਆਂ ਦੀ ਤਿਆਰੀ ਹੋ ਗਈ ਹੈ ਚੱਲਣ ਦੀ, ਸਾਰਿਆਂ ਨੇ ਕਮਰ ਕੱਸੇ ਤਕਰੀਬਨ ਕਰ ਲਏ ਹਨ।
ਸ਼੍ਰੀ ਮੁਕਤੀ ਤਬ ਹੁਕਮ ਬਖਾਨਾ,
ਜਦੋਂ ਸਾਰਿਆਂ ਦੀ ਤਿਆਰੀ ਹੋ ਗਈ ਫਿਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਫੁਰਮਾਇਆ, ਕਹਿਣ ਲੱਗੇ
ਕਰੇ ਇਕੱਤਰ ਬਹੀਰ ਪਿਆਨਾ।
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਪਹਿਲਾਂ ਵਹੀਰ ਜਾ ਸਾਰਾ ਇਕੱਤਰ ਕਰੋ, ਜਿਹਦੇ ਚ ਬੱਚੇ ਪਰਿਵਾਰ ਬਜ਼ੁਰਗ ਜੋ ਅਨੰਦਪੁਰ ਸਾਹਿਬ ਚੋਂ ਜਾਣਾ ਚਾਹੁੰਦੇ ਸਨ ਮਹਾਰਾਜ ਜੀ ਦਾ ਪਰਿਵਾਰ। ਤੋ ਗੁਰਦੇਵ ਨੇ ਹੁਕਮ ਕੀਤਾ ਕਿ ਪਹਿਲਾਂ ਸਾਰਾ ਵਹੀਰ ਇਕੱਠਾ ਹੋਵੇ, ਤੇ ਬਹੀਰ ਆਨੰਦਪੁਰ ਸਾਹਿਬ ਚੋਂ ਨਿਕਲੇ।
ਸੁਨ ਆਇਸ ਕੋ ਨਰ ਚਲ ਪਰੇ।
ਮਹਾਰਾਜ ਜੀ ਦੀ ਆਗਿਆ ਸੁਣ ਕੇ, ਗੁਰਦੇਵ ਦਾ ਹੁਕਮ ਸੁਣ ਕੇ ਜਿੰਨੇ ਸੇਵਾਦਾਰ ਸਨ ਉਹ ਛੇਤੀ ਨਾਲ ਗਏ ਹਨ।
ਦੁਰਗ ਵੈਰ ਨਿਕਸੀ ਦੁੱਖ ਭਰੇ।
ਔਰ ਵਹੀਰ ਜਿਹੜਾ ਹੈ ਉਹ ਪਹਿਲਾਂ ਨਿਕਲਿਆ ਹੈ, ਜਿਹਦੇ ਵਿੱਚੋਂ ਪਹਿਲਾਂ ਕੁਝ ਕੁ ਤਿਆਰ ਬਰ ਤਿਆਰ ਸ਼ਸਤਰਧਾਰੀ ਸਿੰਘ ਚੱਲੇ ਨੇ, ਦੁਖੀ ਨੇ ਮਨ ਚ ਕਿ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਜਾ ਰਹੇ ਹਾਂ, ਮਨ ਬੇਬਲ ਹੈ, ਪਰ ਕਰਨ ਕੀ ਸਮੱਸਿਆ ਐਸੀ ਬਣ ਗਈ ਸੀ। 6 ਤੇ 7 ਪੋਹ ਦੀ ਵਿਚਾਲੀ ਰਾਤ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਜਾ ਰਹੇ ਹਨ।
ਪੂਰਬ ਦਿਸ਼ਕੋ ਮੁਖ ਕਰ ਚਲੇ।
ਸ੍ਰੀ ਆਨੰਦਪੁਰ ਸਾਹਿਬ ਤੋਂ ਚੜ੍ਹਦੇ ਵਾਲੇ ਪਾਸੇ ਮੂੰਹ ਕਰਕੇ, ਜਿੱਧਰ ਚੜ੍ਹਦੇ ਵਾਲਾ ਪਾਸਾ ਸੀ ਉਸ ਪਾਸੇ ਮੂੰਹ ਕਰਕੇ ਚੱਲ ਪਏ।
ਕੋ ਆਗੇ ਕੋ ਪਾਛੇ ਮਿਲੇ।
ਕੋਈ ਅੱਗੇ ਤੁਰਿਆ ਜਾਂਦਾ, ਕੋਈ ਪਿੱਛੋਂ ਰਲ ਕੇ ਨਾਲ ਮਿਲ ਕੇ ਜਾ ਰਿਹਾ।
ਪੈਰ ਨਿਸਾ ਬੀਤੀ ਜਿਸ ਕਾਲਾ।
ਜਦੋਂ ਤਕਰੀਬਨ 1 ਪਹਿਰ ਰਾਤ ਬੀਤ ਗਈ।
ਮਾਤਾ ਤਿਆਰ ਸਮਾਜ ਸੰਭਾਲਾ।
ਉਧਰ ਮਾਤਾ ਜੀ, ਧੰਨ ਮਾਤਾ ਗੁਜਰੀ ਜੀ ਨੇ ਵੀ ਤਿਆਰੀ ਕੀਤੀ ਹੋਈ, ਡੋਲੇ ਤਿਆਰ ਸਨ, ਰਾਜਸਾਜ ਤਿਆਰ ਸੀ, ਤੋ ਮਾਤਾ ਗੁਜਰੀ ਜੀ ਨੇ ਵੀ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਚੱਲਣ ਦੀ ਤਿਆਰੀ ਕਰ ਲਈ।
ਇੱਕ ਖੱਚਰ ਪਰ ਲਾਦੀ ਮੋਹਰੇ।
ਮਾਤਾ ਜੀ ਦੇ ਕੋਲ ਉਹ ਮੋਹਰਾਂ ਜਿਹੜੀਆਂ ਮਾਤਾ ਜੀ ਨੇ ਸਾਂਭ ਕੇ ਰੱਖੀਆਂ ਸੀ, ਗੁਰਦੇਵ ਨੇ ਕਿਹਾ ਵੀ ਸੀ, ਮਾਤਾ ਇਹ ਪੂਜਾ ਦਾ ਧਾਨ ਹੈ, ਜਾਂ ਤਾਂ ਵੰਡ ਦਿਓ ਜਾਂ ਫਿਰ ਦਰਿਆ ਚ ਹੀ ਭੇਟ ਕਰ ਦਿਓ। ਪਰ ਮਾਤਾ ਜੀ ਨੇ ਉਹ ਖੱਚਰ ਰੱਖ ਲਈ ਸੀ, ਸੋਨੇ ਦੀਆਂ ਸ਼ਰਫੀਆਂ ਸਨ ਤੇ ਉਹ ਖੱਚਰ ਦੇ ਉੱਤੇ ਲੱਦ ਕੇ ਲੈ ਲਈਆਂ। ਉਹੀ ਜਿਹੜੀਆਂ ਮੋਹਰਾਂ ਸਨ ਸੋਨੇ ਦੀਆਂ, ਉਹ ਵੇਖ ਕੇ ਗੰਗੂ ਬਾਹਮਣ ਦੀ ਨੀਅਤ ਜਿਹੜੀ ਸੀ ਉਹ ਖਰਾਬ ਹੋਈ ਸੀ। ਤੋ ਮਾਤਾ ਜੀ ਦੇ ਪਾਸ ਜਿਹੜਾ ਕੋਈ ਉਹ ਸੋਨੇ ਦੀਆਂ ਸ਼ਰਫੀਆਂ ਸਨ ਉਹ ਖੱਚਰ ਦੇ ਉੱਤੇ ਲੱਦ ਕੇ ਖੁਰਜੀਆਂ ਚ ਪਾ ਕੇ ਲੈ ਲਈਆਂ।
ਇੱਕ ਦੋ ਦਾਸ ਚਲੇ ਕਰ ਮੋਹਰੇ।
ਇੱਕ ਦੋ ਸੇਵਾਦਾਰ ਮਾਤਾ ਗੁਜਰੀ ਜੀ ਦੇ ਨਾਲ ਮੂਹਰੇ ਹੋ ਕੇ ਚੱਲ ਪਏ, ਜਿਨ੍ਹਾਂ ਵਿੱਚੋਂ ਇੱਕ ਦੁੰਨਾ ਸਿੰਘ ਹੰਡੂਰੀਆ ਵੀ ਨਾਲ ਸੀ।
ਲਘੂ ਪੋਤਰੇ ਦੋਨੋਂ ਲੈ ਸਾਥ।
ਦੋ ਛੋਟੇ ਸਾਹਿਬਜ਼ਾਦਿਆਂ ਨੂੰ, ਧੰਨ ਬਾਬਾ ਜ਼ੋਰਾਵਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਜੀ ਨੂੰ ਮਾਤਾ ਜੀ ਨੇ ਆਪਣੇ ਨਾਲ ਲਿਆ ਤੇ ਉੱਥੋਂ ਲੈ ਕੇ ਤੁਰੇ ਹਨ।
ਸਿਅੰਦਨ ਚੜੋ ਕਯੋ ਗੁਰਨਾਥ।
ਜਗਤ ਪਿਤਾ ਜੀ ਨੇ ਬਚਨ ਕੀਤੇ ਕਲਗੀਧਰ ਜੀ ਨੇ ਕਿ ਤੁਸੀਂ ਰੱਥ ਤੇ ਸਵਾਰ ਹੋ ਕੇ ਜਾਓ। ਸਤਿਗੁਰੂ ਜੀ ਨੇ ਆਪਣੇ ਜਾਣ ਤੋਂ ਪਹਿਲਾਂ ਮਾਤਾ ਗੁਜਰੀ ਜੀ ਨੂੰ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਰੱਥ ਤੇ ਸਵਾਰ ਕੀਤਾ ਤੇ ਦੋਨੋਂ ਮਹਿਲ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਜੀ ਨੂੰ ਭੇਜ ਰਹੇ ਨੇ।
ਬੌਰ ਚੜੀ ਮਾਤਾ ਸਹਿਸਾਏ।
ਮਾਤਾ ਜੀ ਬੜੀ ਛੇਤੀ ਨਾਲ, ਮਨ ਵਿੱਚ ਬਹੁਤ ਜ਼ਿਆਦਾ ਦੁੱਖ ਵੀ ਹੈ ਵੈਰਾਗ ਵੀ ਹੈ, ਪਰ ਮਾਤਾ ਜੀ ਉਸ ਵਕਤ ਆਪਣੇ ਮਨ ਦੇ ਦੁੱਖ ਨੂੰ ਅੰਦਰ ਹੀ ਝੱਲਦਿਆਂ ਹੋਇਆ ਛੇਤੀ ਨਾਲ ਸਵਾਰ ਹੋਏ।
ਸਤਿਗੁਰ ਮਹਿਲ ਸੁੰਦਰੀ ਮਾਤ।
ਸਤਿਗੁਰੂ ਜੀ ਦੇ ਮਹਿਲ, ਕਲਗੀਆਂ ਵਾਲੇ ਪਾਤਸ਼ਾਹ ਦੇ ਮਹਿਲ, ਜਗਤ ਮਾਤਾ ਮਾਤਾ ਸੁੰਦਰੀ ਜੀ ਵੀ ਨਾਲ ਚੜ੍ਹੇ ਹਨ।
ਅਰ ਸਾਹਿਬ ਦੇਵੀ ਚਿਤ ਸ਼ਾਂਤ।
ਖਾਲਸੇ ਪੰਥ ਦੇ ਪੂਜਨੀਕ ਮਾਤਾ ਮਾਤਾ ਸਾਹਿਬ ਦੇਵਾਂ ਜੀ, ਜਿਨ੍ਹਾਂ ਦਾ ਮਨ ਬਹੁਤ ਸ਼ਾਂਤ ਹੈ, ਹਿਰਦਾ ਬਹੁਤ ਸ਼ਾਂਤ ਹੈ, ਧੰਨ ਮਾਤਾ ਸਾਹਿਬ ਦੇਵਾਂ ਜੀ ਵੀ ਨਾਲ ਸਵਾਰ ਹੋਏ ਹਨ।
ਨਮੋ ਕਰੀ ਗੁਰ ਕੋ ਕਰ ਜੋਰੇ।
ਸਵਾਰ ਹੋਣ ਤੋਂ ਪਹਿਲਾਂ ਦੋਨੋਂ ਮਾਤਾਵਾਂ ਨੇ ਕਲਗੀਧਰ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਗੁਰੂ ਪਾਤਸ਼ਾਹ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਦੋਨੋਂ ਤਬ ਅਰੂੜ ਕਰ ਡੋਰੇ।
ਦੋਨੋਂ ਮਾਤਾਵਾਂ ਨੇ ਡੋਲਿਆਂ ਤੇ ਸਵਾਰ ਹੋ ਕੇ ਚਾਲਾ ਮਾਰਿਆ।
ਆਇਸ ਪਾਏ ਨਿਕਸ ਕਰ ਚਾਲੀ।
ਸਤਿਗੁਰੂ ਜੀ ਦੀ ਆਗਿਆ ਪ੍ਰਾਪਤ ਕਰਕੇ ਦੋਨੋਂ ਮਾਤਾਵਾਂ ਚੱਲ ਪਈਆਂ।
ਸ਼ਿਆਮ ਜਾਮਨੀ ਬਹੁ ਤਮ ਵਾਲੀ।
ਤੇ ਕਹਿੰਦੇ ਹਨੇਰੀ ਰਾਤ ਹੈ ਤੇ ਸਰਦ ਰਾਤ ਹੈ, ਕਿਉਂਕਿ ਪੋਹ ਦਾ ਮਹੀਨਾ ਸੀ, 6-7 ਪੋਹ ਦੀ ਵਿਚਾਲੀ ਰਾਤ ਹੈ, ਉਹ ਠੰਡ ਬੜੀ ਹੁੰਦੀ ਤੋ ਹਨੇਰਾ ਬਹੁਤ ਜ਼ਿਆਦਾ ਘੁੱਪ ਸੀ ਤੇ ਨਜ਼ਰ ਨਹੀਂ ਸੀ ਆਉਂਦਾ, ਹੱਥ ਨੂੰ ਹੱਥ ਨਜ਼ਰ ਨਹੀਂ ਸੀ ਆਉਂਦਾ।
ਅਪਰ ਜਿਨਰ ਨੇ ਲੜਨੇ ਹਾਰੇ।
ਹੋਰ ਵੀ ਜਿਹੜੇ ਨਾਲ ਲੜਨ ਵਾਲੇ ਯੋਧੇ ਸਨ, ਜਾਂ ਨਾਲ ਲੜਨ ਵਾਲੇ ਦਾ ਮਤਲਬ ਜਿਹੜੇ ਪਿੰਡ ਚ ਆਮ ਆਨੰਦਪੁਰ ਸਾਹਿਬ ਚ ਆਮ ਰਹਿਣ ਵਾਲੇ ਕੋਈ ਕਾਰੋਬਾਰੀ ਸਿੱਖ ਸਨ।
ਸੋ ਮਿਲ ਮਿਲ ਕਰ ਵਹਿਰ ਪਧਾਰੇ।
ਉਹ ਵੀ ਮਿਲ ਮਿਲ ਕੇ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਨੂੰ ਛੱਡ ਕੇ ਜਾ ਰਹੇ ਨੇ। ਕਿਉਂਕਿ ਉਹਨਾਂ ਨੂੰ ਪਤਾ ਵੀ ਗੁਰੂ ਪਾਤਸ਼ਾਹ ਜਾ ਰਹੇ ਨੇ ਪਿੱਛੋਂ ਕਿਤੇ ਪਹਾੜੀਏ ਸਾਡੇ ਤੇ ਹਮਲਾ ਕਰਕੇ ਸਾਨੂੰ ਤੰਗ ਨਾ ਕਰਨ। ਉਸ ਦੁੱਖ ਤੋਂ ਬਚਣ ਵਾਸਤੇ ਕਈ ਜਿਹੜੇ ਕਾਰੋਬਾਰੀ ਸਿੱਖ ਰਹਿੰਦੇ ਸੀ ਜਿਨ੍ਹਾਂ ਦਾ ਕੰਮ ਲੜਨਾ ਭਿੜਨਾ ਨਹੀਂ ਸੀ, ਅਨੰਦਪੁਰ ਸਾਹਿਬ 'ਚ ਵੱਸਦੇ ਸੀ, ਉਹ ਵੀ ਇਕੱਠੇ ਹੋ ਕੇ ਰਾਤ ਨੂੰ ਜਾ ਰਹੇ ਹਨ।
ਗਇਓ ਬਹੀਰ ਉਲੰਘ ਕਈ ਕੋਸ,
ਇਹਦਾ ਬਹੀਰ ਸ੍ਰੀ ਅਨੰਦਪੁਰ ਸਾਹਿਬ ਤੋਂ ਵਾਹਵਾ ਦੂਰ ਅੱਗੇ ਤੱਕ ਨਿਕਲ ਕੇ ਚਲਾ ਗਿਆ।
ਬੈਠੇ ਸਤਿਗੁਰ ਦੁਰਗ ਸਰੋਸ,
ਕਲਗੀਧਰ ਜੀ ਹਾਲੇ ਨਹੀਂ ਗਏ, ਪਰਿਵਾਰ ਬਹੀਰ ਪਹਿਲਾਂ ਤੋਰ ਦਿੱਤਾ, ਮਹਿਲਾਂ ਨੂੰ ਤੋਰ ਦਿੱਤਾ ਹੈ। ਆਪ ਸਤਿਗੁਰੂ ਜੀ ਬੜੇ ਵੀਰ ਰਸ ਦੇ ਵਿੱਚ ਤਿਆਰ ਬਰ ਤਿਆਰ ਹੋ ਕੇ ਭੌਹਾਂ ਚੜੀਆਂ ਹੋਈਆਂ ਨੇ ਗੁਰਦੇਵ ਦੀਆਂ ਤੇ ਕਿਲੇ ਆਨੰਦਗੜ੍ਹ ਸਾਹਿਬ ਦੇ ਵਿੱਚ ਬੈਠੇ ਹਨ।
ਸਨੇ ਸਨੇ ਸਭ ਕਰ ਕਰ ਤਿਆਰ,
ਸਨੇ ਸਨੇ ਮਹਾਰਾਜ ਜੀ ਸਾਰਾ ਕੁਝ ਤਿਆਰ ਕਰਕੇ ਫੌਜ ਨੂੰ ਢੰਗ ਨਾਲ ਜਥੇ ਬਣਾ ਬਣਾ ਕੇ ਅੱਗੇ ਤੋਰ ਰਹੇ ਹਨ।
ਚਲੇ ਲੋਕ ਸਭ ਪੰਥ ਮਜਾਰ,
ਜਦੋਂ ਸਾਰਾ ਬਹੀਰ ਅੱਗੇ ਰਸਤੇ ਤੇ ਤੁਰ ਪਿਆ, ਕਿਉਂਕਿ ਦੁਸ਼ਮਣਾਂ ਨੇ ਪਿੱਛੋਂ ਹਮਲਾ ਕਰਨਾ ਸੀ, ਇਸ ਕਰਕੇ ਬਹੀਰ ਮਹਾਰਾਜ ਜੀ ਨੇ ਪਹਿਲਾਂ ਭੇਜ ਦਿੱਤਾ। ਉਸੇ ਕਰਕੇ ਮਾਤਾ ਜੀ ਹੁਣੀ ਦਿੱਲੀ ਜਾ ਪਹੁੰਚੇ ਭਾਈ ਮਨੀ ਸਿੰਘ ਜੀ ਦੇ ਨਾਲ। ਉਹ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਨੂੰ ਲੈ ਕੇ ਨਿਕਲ ਤਾਂ ਗਏ ਸੀ, ਵਾਹਵਾ ਦੂਰ ਗੰਗੂ ਬਾਹਮਣ ਨੇ ਜਾ ਕੇ ਗਦਾਰੀ ਕੀਤੀ ਤੇ ਸਾਹਿਬਜ਼ਾਦੇ ਫੜਵਾ ਦਿੱਤੇ ਸੀ। ਤੋ ਸਤਿਗੁਰੂ ਜੀ ਨੇ ਬੜੀ ਜੁਗਤੀ ਮੁਕਤੀ ਨਾਲ ਫੇਰ ਵੀ ਅਨੰਦਪੁਰ ਸਾਹਿਬ ਚੋਂ ਕਾਫੀ ਜਿਹੜੇ ਜੀ ਸੀ ਉਹਨਾਂ ਨੂੰ ਬਚਾ ਕੇ ਭੇਜਿਆ। ਜਿਹੜਾ ਵਹੀਰ ਸੀ ਜਿਹਦੇ ਚ ਮਾਈਆਂ ਬੀਬੀਆਂ ਬਜ਼ੁਰਗ ਸਨ, ਉਹਨਾਂ ਨੂੰ ਪਹਿਲਾਂ ਅੱਗੇ ਤੋਰ ਦਿੱਤਾ ਹੈ।
ਸਾਵਧਾਨ ਜੋ ਸ਼ਸਤਰ ਸਮੇਤ,
ਜਿਹੜੇ ਸ਼ਸਤਰਧਾਰੀ ਯੋਧੇ ਸੀ ਸਾਵਧਾਨ ਤਿਆਰ ਬਰ ਤਿਆਰ,
ਰੱਖੇ ਸਿੰਘ ਟਿਗਲਰ ਬੇਹੇਤ,
ਉਹ ਮਹਾਰਾਜ ਜੀ ਨੇ ਆਪਣੇ ਕੋਲ ਹੀ ਰੱਖੇ ਲੜਨ ਵਾਸਤੇ। ਉਹ ਜਿਹੜੇ ਲੜਾਕੇ ਯੋਧੇ ਸੀ ਵੀਰ ਅਸੀਂ ਯੋਧੇ ਸਨ, ਉਹ ਮਹਾਰਾਜ ਜੀ ਦੇ ਕੋਲ ਹੀ ਹਨ ਹਾਲੇ।
ਡੇਢ ਜਾਮ ਜਾਮ ਨੀ ਗਈ,
ਜਦੋਂ ਡੇਢ ਪਹਿਰ ਰਾਤ ਬੀਤ ਗਈ, ਤਕਰੀਬਨ ਅੱਧੀ ਕੁ ਰਾਤ ਦਾ ਸਮਾਂ ਹੋ ਗਿਆ,
ਤਬ ਸਤਿਗੁਰ ਨਿਜ ਤਿਆਰੀ ਕਈ,
ਫਿਰ ਸਤਿਗੁਰੂ ਕਲਗੀਧਰ ਜੀ ਨੇ ਤਿਆਰੀ ਕੀਤੀ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲਣ ਦੀ। ਦੁਸ਼ਮਣ ਪੂਰਾ ਭਾਂਪ ਲੈ ਰਿਹਾ ਸੀ, ਉਹਨਾਂ ਕੋਲ ਪਲ ਪਲ ਦੀ ਖਬਰ ਜਾ ਰਹੀ ਸੀ ਵੀ ਕੀ ਹੋ ਰਿਹਾ, ਇਸੇ ਕਰਕੇ ਉਹਨਾਂ ਨੇ ਬਹੀਰ ਤੇ ਹਮਲਾ ਨਹੀਂ ਕੀਤਾ। ਉਹਨਾਂ ਨੂੰ ਪਤਾ ਸੀ ਜੇ ਬਹੀਰ ਤੇ ਹਮਲਾ ਕਰਾਂਗੇ, ਗੁਰੂ ਸਾਹਿਬ ਦੇ ਨਾਲ ਸਾਰੇ ਯੋਧੇ ਅਨੰਦਪੁਰ ਸਾਹਿਬ 'ਚ ਨੇ, ਉਹਨਾਂ ਨੇ ਫਿਰ ਸਾਡੇ ਖਿਲਾਫ ਮੋਰਚਾ ਖੋਲ੍ਹ ਦੇਣਾ ਲੜਨ ਦਾ। ਉਹ ਇਸ ਕਰਕੇ ਗੁਰੂ ਸਾਹਿਬ ਜੀ ਨੇ ਬੜੀ ਨੀਤੀ ਨਾਲ ਪਹਿਲਾਂ ਬਹੀਰ ਭੇਜਿਆ, ਸਹਿਜੇ ਸਹਿਜੇ ਸਾਰਿਆਂ ਨੂੰ ਅੱਗੇ ਤੋਰਿਆ ਕਿ ਜਦੋਂ ਵਾਹਵਾ ਦੂਰ ਤੱਕ ਚਲੇ ਗਏ, ਡੇਢ ਪਹਿਰ ਰਾਤ ਬੀਤ ਗਈ, ਫਿਰ ਸਤਿਗੁਰੂ ਕਲਗੀਧਰ ਜੀ ਨੇ ਆਪ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕੀਤਾ।
ਨਿਕਸੇ ਪ੍ਰਥਮ ਗਏ ਤਿਸ ਜਾਏ,
ਜਿਹੜੇ ਪਹਿਲਾਂ ਨਿਕਲ ਗਏ ਅੱਗੇ ਚਲੇ ਗਏ, ਜਿਹੜੇ ਜਾ ਸਕਦੇ ਸਨ।
ਸ੍ਰੀ ਗੁਰੂ ਤੇਗ ਬਹਾਦਰ ਥਾਏ,
ਮਹਾਰਾਜ ਜੀ ਜਦੋਂ ਆਪਣੇ ਆਸਣ ਤੋਂ ਉੱਠੇ ਤੇ ਚੱਲ ਕੇ, ਕਿਉਂਕਿ ਗੁਰਦੇਵ ਕਲਗੀਧਰ ਜੀ ਜਦੋਂ ਵੀ ਅਨੰਦਪੁਰ ਸਾਹਿਬ 'ਚ ਹੁੰਦੇ, ਸਵੇਰੇ ਸ਼ਾਮ ਦੋਵੇਂ ਸਮੇਂ ਆਪਣੇ ਪਿਤਾ ਗੁਰਦੇਵ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਭੋਰਾ ਸਾਹਿਬ ਤੇ ਜੋ ਜਾ ਕੇ ਜ਼ਰੂਰ ਮੱਥਾ ਟੇਕਦੇ, ਅੱਜ ਵੀ ਜਾਣ ਲੱਗੇ ਸਨ। ਤੋ ਜਾਣ ਤੋਂ ਪਹਿਲਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਆਪਣੇ ਪਿਤਾ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਆਏ ਹਨ।
ਖਰੀ ਹੋਈ ਦਰਬਾਰ ਅਗਾਰੀ,
ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਸਨਮੁਖ ਗੁਰੂ ਕਲਗੀਧਰ ਜੀ ਖਲੋਤੇ ਨੇ, ਨੌਵੇਂ ਪਾਤਸ਼ਾਹ ਦੇ ਦਰਬਾਰ ਦੇ ਸਨਮੁਖ।
ਕਰ ਅਰਦਾਸ ਬੰਦਨਾ ਧਾਰੀ,
ਅਰਦਾਸ ਕਰਕੇ ਸਤਿਗੁਰੂ ਕਲਗੀਧਰ ਜੀ ਨੇ ਸੀਸ ਝੁਕਾ ਕੇ ਜਗਤ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਿਮਰ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਬੋਰੋ ਉੱਚੇ ਕੀਨ ਬਖਾਨ,
ਮੱਥਾ ਟੇਕ ਕੇ ਨੌਵੇਂ ਪਾਤਸ਼ਾਹ ਦੇ ਅਸਥਾਨ ਤੇ ਉੱਚੀ ਆਵਾਜ਼ ਵਿੱਚ, ਗਰਜਵੀ ਆਵਾਜ਼ ਵਿੱਚ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਬੋਲੇ,
ਹੈ ਕੋ ਸਾਧ ਰਹੇ ਇਸ ਥਾਨ।
ਮਹਾਰਾਜ ਜੀ ਕਹਿੰਦੇ ਭਾਈ ਕੋਈ ਇੱਕ ਕੋਈ ਸਾਧ ਕੋਈ ਸਿੱਖ ਹੈ ਜਿਹੜਾ ਇਸ ਅਸਥਾਨ ਤੇ ਰਹਿ ਕੇ ਸੇਵਾ ਕਰੇ, ਨੌਵੇਂ ਪਾਤਸ਼ਾਹ ਦੇ ਅਸਥਾਨ ਦੀ ਪੂਜਾ ਕਰੇ, ਸਵੇਰੇ ਸ਼ਾਮ ਇੱਥੇ ਧੂਫ ਬੱਤੀ ਧੁਖਾਵੇ, ਝਾੜੂ ਫੇਰੇ, ਕੋਈ ਹੈ ਐਸਾ ਸਾਧੂ ਕੋਈ ਹੈ ਐਸਾ ਸਿੱਖ ਜਿਹੜਾ ਇੱਥੇ ਰਹਿ ਕੇ ਸੇਵਾ ਸੰਭਾਲ ਕਰੇ,
ਚਾਰੂ ਦੀਪਕ ਨਿਤ ਪ੍ਰਤ ਕਰੇ,
ਹੋਰ ਇੱਥੇ ਝਾੜੂ ਸੇ ਮਾਰੇ ਤੇ ਦੀਵਾ ਜਗਾਵੇ ਸਵੇਰੇ ਸ਼ਾਮ। ਅੱਜ ਕੱਲ੍ਹ ਕਈਆਂ ਨੂੰ ਜਗਦੇ ਦੀਵੇ ਗੁਰੂ ਘਰਾਂ ਦੇ ਵਿੱਚ ਬੜੇ ਮਾੜੇ ਲੱਗਦੇ ਆ, ਕਿਉਂ ਜਗਾਉਂਦੇ ਆ ਕਿ ਜੀ ਜੋਤ ਕਿਉਂ ਜਗਾਉਂਦੇ ਆ ਜੀ? ਇਹ ਪੁਰਾਤਨ ਸਮੇਂ ਤੋਂ ਹੀ ਗੁਰੂ ਘਰਾਂ ਦੀ ਮਰਿਆਦਾ ਹੈ, ਚੱਲ ਰਹੀਆਂ ਹਨ। ਸ਼ਹੀਦਾਂ ਨੇ ਆਪਣਾ ਖੂਨ ਡੋਲ ਕੇ ਜਗਾਈਆਂ, ਇਸ ਕਰਕੇ ਇਹਦੇ 'ਤੇ ਕਿਸੇ ਨੂੰ ਕਿੰਤੂ ਕਰਨ ਦਾ ਕੋਈ ਹੱਕ ਨਹੀਂ ਹੈ। ਤੋ ਮਹਾਰਾਜ ਜੀ ਕਹਿੰਦੇ ਵੀ ਸਤਿਗੁਰਾਂ ਦਾ ਸਥਾਨ ਹੈ, ਸਵੇਰੇ ਸ਼ਾਮ ਇੱਥੇ ਦੀਵਾ ਜਗਾਓ, ਝਾੜੂ ਫੇਰੋ, ਕੌਣ ਰਹੇਗਾ ਇੱਥੇ ਭਾਈ?
ਸ਼੍ਰੀ ਗੁਰਦੇਵ ਸੇਵ ਹਿਤ ਤਾਰੇ,
ਸ਼੍ਰੀ ਗੁਰਦੇਵ ਨੌਵੇਂ ਪਾਤਸ਼ਾਹ ਦੇ ਪਾਵਨ ਸਥਾਨ ਦੀ ਸੇਵਾ ਭਾਵਨਾ ਨਾਲ ਸ਼ਰਧਾ ਨਾਲ ਕਰੇ।
ਤੀਨ ਵਾਰ ਗੁਰ ਬਚਨੀ ਉਚਾਰਾ,
ਇੱਕ ਵਾਰ ਬੋਲੇ ਮਹਾਰਾਜ ਜੀ ਦਾ ਬਚਨ ਸੁਣ ਕੇ ਕਿਸੇ ਨੇ ਜਵਾਬ ਨਹੀਂ ਦਿੱਤਾ, ਦੂਜੀ ਵਾਰ ਫਿਰ ਬੋਲੇ, ਫਿਰ ਨਹੀਂ ਕੋਈ ਬੋਲਿਆ, ਤੀਜੀ ਵਾਰ ਫਿਰ ਮਹਾਰਾਜ ਜੀ ਨੇ ਬਚਨ ਕਿਹਾ, ਫਿਰ ਵੀ ਕਿਸੇ ਸਿੱਖ ਨੇ ਕੋਈ ਜਵਾਬ ਨਹੀਂ ਦਿੱਤਾ।
ਨੈ ਕੋ ਬੋਲਿਓ ਡਰ ਉਰ ਤਾਰਾ,
ਕਿਸੇ ਸਿੱਖ ਨੇ ਜਾਂ ਕਿਸੇ ਸਾਧੂ, ਕਿਉਂਕਿ ਸਾਧੂ ਵੀ ਸੀ ਨਾਲ ਉਦਾਸੀ, ਕਿਸੇ ਨੇ ਹਾਮੀ ਨਹੀਂ ਭਰੀ, ਤੇ ਜਦੋਂ ਕੋਈ ਨਾ ਬੋਲਿਆ।
ਅਚਰਜ ਸਵਾਂਗ ਵਿਸਾਲ ਅਰੰਭੇ,
ਡਰੇ ਹੋਏ ਸੀ ਸਾਰੇ ਵੀ ਇੱਥੇ ਰਵਾਂਗੇ ਤੇ ਮਾਰੇ ਜਾਵਾਂਗੇ, ਕਿਉਂਕਿ ਗੁਰੂ ਪਾਤਸ਼ਾਹ ਨੇ ਸਾਰੀ ਫੌਜ ਨੇ ਚਲੇ ਜਾਣਾ, ਅਸੀਂ ਇੱਥੇ ਇਕੱਲੇ ਰਵਾਂਗੇ ਤੇ ਤੁਰਕ ਆ ਕੇ ਸਾਨੂੰ ਫੜਨਗੇ, ਗ੍ਰਿਫਤਾਰ ਕਰਨਗੇ। ਡਰ ਸੀਗਾ, ਬੜਾ ਜ਼ਿਆਦਾ ਭੈ ਸੀ ਮਨ ਵਿੱਚ, ਤੇ ਮਨ ਮਹਾਰਾਜ ਜੀ ਦਾ ਜਿਹੜਾ ਇਹ ਅਚਰਜ ਸਵਾਂਗ ਹੀ ਇੱਕ ਪ੍ਰਕਾਰ ਦਾ ਕੌਤਕ ਹੈ, ਉਹ ਚੋਜ ਸਮਝ ਵਿੱਚ ਨਹੀਂ ਆ ਰਿਹਾ ਸਿੱਖਾਂ ਦੇ।
ਰਹੀ ਨਾ ਧੀਰਜ ਪਏ ਅਚੰਬੇ,
ਕਹਿੰਦੇ ਕਿਸੇ ਦੇ ਅੰਦਰ ਧੀਰਜ ਨਹੀਂ ਰਿਹਾ, ਸਾਰੇ ਬੜੇ ਹੈਰਾਨ ਸੀ ਵੀ ਇੱਥੇ ਕੌਣ ਰਹੇਗਾ। ਹੁਣ ਗੁਰੂ ਸਾਹਿਬ ਜੀ ਨੇ ਤਿੰਨ ਵਾਰੀ ਕਿਹਾ ਵੀ ਸਾਡੇ ਪਿਤਾ ਗੁਰਦੇਵ ਜੀ ਦਾ ਸਥਾਨ ਹੈ, ਇੱਥੇ ਕੋਈ ਸਵੇਰੇ ਸ਼ਾਮ ਸੇਵਾ ਕਰਨ ਵਾਲਾ, ਝਾੜੂ ਫੇਰਨ ਵਾਲਾ, ਦੀਵਾ ਜਗਾਉਣ ਵਾਲਾ ਕੋਈ ਰਹੇਗਾ, ਕੋਈ ਸੇਵਾ ਕਰੇਗਾ? ਤਿੰਨ ਵਾਰੀ ਕਿਹਾ, ਤਿੰਨੇ ਵਾਰੀ ਸੁਣ ਕੇ ਕਿਸੇ ਨੇ ਜਵਾਬ ਨਹੀਂ ਦਿੱਤਾ, ਸਾਰੇ ਡਰੇ ਹੋਏ ਸਨ ਮਨ 'ਚ, ਅਸਚਰਜ ਹੋ ਰਹੇ ਸੀ ਵੀ ਕੌਣ ਇੱਥੇ ਰਹੇਗਾ।
ਇੱਕ ਗੁਰਬਖਸ਼ ਸਾਧ ਟਿਗ ਖਰੇ ਹੋ,
ਮਹਾਰਾਜ ਜੀ ਦੇ ਲਾਗੇ ਹੀ ਉਦਾਸੀ ਸੰਪਰਦਾਇ ਦੇ ਬੜੇ ਮਹਾਨ ਮਹਾਤਮਾ ਮਹਾਂਪੁਰਖ ਸਨ, ਬਾਬਾ ਗੁਰਬਖਸ਼ ਜੀ, ਉਹ ਉਸ ਜਗ੍ਹਾ ਤੇ ਖੜੇ ਸਨ ਸਤਿਗੁਰਾਂ ਦੇ ਕੋਲ ਹੀ। ਮਹਾਰਾਜ ਜੀ ਨੇ ਬਾਬਾ ਗੁਰਬਖਸ਼ ਜੀ ਵੱਲ ਵੇਖਿਆ,
ਦਿਸੈ ਬਿਲੋਕਤ ਬਾਕ ਉਚਰੇ ਹੋ,
ਬਾਬਾ ਗੁਰਬਖਸ਼ ਜੀ ਨੂੰ ਵੇਖ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਬਸੋ ਇਆਂ ਤੁਮ ਸੇਵਾ ਕਰੋ।
ਮਹਾਰਾਜ ਜੀ ਕਹਿਣ ਲੱਗੇ, ਗੁਰਬਖਸ਼ ਜੀ ਤੁਸੀਂ ਇੱਥੇ ਰਹੋ ਸਤਿਗੁਰਾਂ ਦੇ ਸਥਾਨ ਤੇ, ਇੱਥੇ ਰਹਿ ਕੇ ਤੁਸੀਂ ਆਪਣੇ ਹੱਥੀ ਸੇਵਾ ਟਹਿਲ ਕਮਾਵੋ,
ਕਰ ਸੇਵਾ ਨਿਜ ਜਨਮ ਸੁਧਰੋ,
ਔਰ ਇੱਥੇ ਸੇਵਾ ਕਰਕੇ ਆਪਣਾ ਜਨਮ ਸੁਧਾਰੋ, ਆਪਣਾ ਜਨਮ ਸਫਲਿਆਂ ਕਰੋ।
ਮਹਾਦੇਵ ਤਿਸ ਕਾ ਗੁਰ ਬੋਲਾ,
ਬਾਬਾ ਗੁਰਬਖਸ਼ ਜੀ ਕੋਲ ਹੀ ਖੜੇ ਬਚਨ ਸੁਣ ਰਹੇ ਸੀ, ਉਹ ਤਾਂ ਨੀ ਕੋਈ ਬੋਲੇ, ਉਹਨਾਂ ਦੇ ਜਿਹੜੇ ਉਸਤਾਦ ਸੀ ਬਾਬਾ ਗੁਰਬਖਸ਼ ਜੀ ਦੇ, ਉਹਨਾਂ ਦਾ ਨਾਮ ਸੀ ਬਾਬਾ ਮਹਾਦੇਵ ਜੀ, ਇਹ ਵੀ ਉਦਾਸੀ ਸੰਪਰਦਾਇ ਦੇ ਮਹਾਤਮਾ ਮਹਾਂਪੁਰਖ ਸਨ। ਤੋ ਬਾਬਾ ਮਹਾਦੇਵ ਜੀ ਕੋਲੋਂ ਬੋਲੇ ਸਤਿਗੁਰਾਂ ਨੂੰ, ਕਹਿਣ ਲੱਗੇ,
ਖਾਏ ਕਹਾਂ ਤੇ ਰਹੇ ਅਡੋਲਾ,
ਕਹਿਣ ਲੱਗੇ ਮਹਾਰਾਜ ਇਹ ਗੁਰਬਖਸ਼ ਰਹਿ ਤਾਂ ਜਾਏਗਾ, ਇੱਥੇ ਖਾਵੇਗਾ ਕਿੱਥੋਂ ਜੀ, ਇੱਥੇ ਤਾਂ ਪ੍ਰਸ਼ਾਦੇ ਪਾਣੀ ਦਾ ਲਾਲਾ, ਅੰਨ ਪਾਣੀ ਹੈ ਨਹੀਂ, ਮਹਾਰਾਜ ਇਹ ਖਾਵੇਗਾ ਕਿੱਥੋਂ ਇੱਥੇ।
ਮਹਾ ਕੁਮਤ ਤਰ ਨੀਚ ਪਹਾੜੀ,
ਮਹਾਰਾਜ ਇਹ ਪਹਾੜੀਏ ਖੋਟੀ ਮਤ ਵਾਲੇ ਬੜੇ ਨੀਚ ਤੇ ਨਿਗਰੇ ਹੋਏ ਹਨ,
ਕਰੇ ਬੈਰ ਪਸ਼ਚਾਤ ਤੁਮਾਰੀ,
ਜਦੋਂ ਆਪ ਜੀ ਚਲੇ ਜਾਓਗੇ ਪਿੱਛੋਂ ਉਹ ਪਹਾੜੀਏ ਆ ਕੇ ਇਹਦੇ ਨਾਲ ਵੈਰ ਕਮਾਉਣਗੇ, ਗੁਰਬਖਸ਼ ਸਾਹਿਬ ਦੇ ਨਾਲ ਵੈਰ ਦੀ ਬਿਰਤੀ ਰੱਖਣਗੇ, ਇਹਨੂੰ ਤੰਗ ਪਰੇਸ਼ਾਨ ਕਰਨਗੇ, ਇਹ ਇੱਥੇ ਰਹਿ ਕੇ ਕੀ ਖਾਵੇਗਾ, ਕਿਵੇਂ ਗੁਜ਼ਾਰਾ ਕਰੇਗਾ।
ਭੋਜਨ ਚਾਹੀਏ ਨਿਤ ਪ੍ਰਤ ਖਾਣੇ,
ਕਿਉਂਕਿ ਮਹਾਰਾਜ ਜੀ ਭੋਜਨ ਤਾਂ ਰੋਜ਼ ਖਾਣ ਨੂੰ ਚਾਹੀਦਾ ਹੈ, ਤੇ ਅਨਾਜ ਇਹਨੂੰ ਕਿਵੇਂ ਮਿਲੇਗਾ, ਇੱਥੇ ਪਹਾੜੀਆਂ ਨੇ ਤੇ ਇੱਥੇ ਸੰਗਤ ਨੂੰ ਨਹੀਂ ਵੜਨ ਦੇਣਾ, ਕਿਉਂਕਿ ਜਦੋਂ ਪਹਾੜੀਆਂ ਨੇ ਇੱਥੇ ਕਬਜ਼ਾ ਕਰ ਲੈਣਾ ਆਨੰਦਪੁਰ ਸਾਹਿਬ, ਉਹਨੇ ਸੰਗਤ ਨੂੰ ਨਹੀਂ ਆਉਣ ਦੇਣਾ, ਸੰਗਤ ਨਾ ਆਵੇਗੀ ਇੱਥੇ ਕਿਵੇਂ ਫਿਰ ਇਹਦਾ ਲੰਗਰ ਪਾਣੀ ਦੀ ਵਿਵਸਥਾ ਕਿਵੇਂ ਚੱਲੇਗੀ।
ਤੁਮ ਬਿਨ ਹਮ ਕੋ ਕਉ ਨਾ ਜਾਣੇ,
ਮਹਾਰਾਜ ਤੁਹਾਡੇ ਬਿਨਾਂ ਸਾਨੂੰ ਕੌਣ ਜਾਣਦਾ, ਇੱਥੇ ਤੁਸੀਂ ਹੋ ਤੇ ਅਸੀਂ ਜਾਣੇ ਜਾਂਦੇ ਹਾਂ, ਮਹਾਰਾਜ ਤੁਹਾਡੇ ਬਿਨਾਂ ਸਾਨੂੰ ਕਿਹਨੇ ਜਾਣਨਾ। ਜਿਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਮਾਹ ਵਾਕ ਹੈ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਝ ਬਿਨ ਕਿਹਾ ਮੇਰਾ ਮਾਣੋ। ਮਹਾਰਾਜ ਤੁਸੀਂ ਹੋ ਤੇ ਸਾਡਾ ਮਾਣ ਹੈ, ਤੁਹਾਡੇ ਬਿਨਾਂ ਸਾਡਾ ਕਾਹਦਾ ਮਾਣ। ਤੁਹਾਡੇ ਬਿਨਾਂ ਸਾਨੂੰ ਇੱਥੇ ਕਿਹਨੇ ਜਾਣਨਾ,
ਕਹੇ ਕਾਂ ਰਾਵਰ ਸਭ ਜਾਣੇ।
ਮਹਾਰਾਜ ਅਸੀਂ ਕੀ ਆਖੀਏ, ਹੋਰ ਬਹੁਤੀਆਂ ਗੱਲਾਂ ਤੁਸੀਂ ਜਾਣੀ ਜਾਣੋ ਮਹਾਰਾਜ, ਅੰਤਰਜਾਮੀ ਹੋ, ਜੋ ਮੈਂ ਨਹੀਂ ਕਹਿ ਰਿਹਾ ਤੁਸੀਂ ਉਹ ਵੀ ਜਾਣਦੇ ਹੋ।
ਸੇਵੈ ਨਿਤ ਕਰ ਦਿਓ ਠਿਕਾਨੇ।
ਮਹਾਰਾਜ ਇਹ ਸੇਵਾ ਕਰਨ ਨੂੰ ਅਸੀਂ ਤਿਆਰ ਹਾਂ ਇੱਥੇ, ਪਰ ਸਾਡਾ ਕੋਈ ਟਿਕਾਣਾ ਬਣਾਓ ਇੱਥੇ, ਕੋਈ ਰਹਿਣ ਦਾ, ਕੋਈ ਲੰਗਰ ਪ੍ਰਸ਼ਾਦੇ ਦਾ ਕੋਈ ਪ੍ਰਬੰਧ ਹੋਵੇ, ਤਾਂ ਹੀ ਮਹਾਰਾਜ ਜੀ ਇੱਥੇ ਰਹਿ ਕੇ ਸੇਵਾ ਕਰ ਸਕਦੇ ਹਾਂ।
ਸੁਣ ਸ਼੍ਰੀ ਮੁਕਤੇ ਤਿਸੇ ਉਚਾਰਾ।
ਜਦੋਂ ਮਹਾਦੇਵ ਨੇ ਕੋਲੋਂ ਇਹ ਬਚਨ ਕਹੇ, ਸੁਣ ਕੇ ਬਾਜਾਂ ਵਾਲੇ ਕਲਗੀਧਰ ਜੀ ਨੇ ਹੁਕਮ ਕੀਤਾ,
ਇਹ ਸਾਚੋ ਹੈ ਗੁਰਦਰਬਾਰਾ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਕਹਿਣ ਲੱਗੇ, ਭਾਈ ਗੁਰਬਖਸ਼ ਜੀ, ਭਾਈ ਮਹਾਦੇਵ ਜੀ, ਸੁਣੋ, ਇਹ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੱਚਾ ਦਰਬਾਰ ਹੈ, ਵੱਡਾ ਦਰਬਾਰ ਹੈ। ਹਾਂਜੀ,
ਅੰਨ ਪਰੀ ਗਾਡੀ ਇਹ ਖਰੀ।
ਆ ਅਨਾਜ ਦਾ ਇੱਕ ਗੱਡਾ ਲੱਦਿਆ ਖੜਾ ਸੀ, ਜਿਹੜਾ ਬਚਿਆ ਹੋਇਆ ਅਨਾਜ ਸੀ, ਥੋੜਾ ਬਹੁਤਾ ਰੱਖਿਆ ਹੋਇਆ ਸੀ। ਮਹਾਰਾਜ ਜੀ ਥੋੜੇ ਦਿਨ ਹੋਰ ਰਹਿਣਾ ਚਾਹੁੰਦੇ ਸੀ ਇੱਥੇ ਸਿੱਖਾਂ ਨੂੰ ਰੱਖ ਕੇ, ਪਰ ਉਹ ਖੇਡ ਵਰਤ ਗਈ ਜਾਣ ਦੀ। ਇੱਕ ਅਨਾਜ ਦਾ ਗੱਡਾ ਮਹਾਰਾਜ ਜੀ ਕਹਿੰਦੇ ਆ ਖੜਾ ਹੈ ਤੇ ਇਹ ਲੈ ਕੇ ਤੁਸੀਂ ਵਰਤੋ, ਤੇ ਬਾਕੀ ਆਉਣ ਵਾਲੇ ਸਮੇਂ ਚ ਇੱਥੇ ਅਨਾਜ ਦੇ ਭਰੇ ਹੋਏ ਗੱਡੇ ਲੱਦੇ ਲਦਾਏ ਖੜੇ ਰਹਿਣਗੇ, ਜਿੰਨਾ ਮਰਜ਼ੀ ਖੁੱਲ੍ਹ ਕੇ ਲੰਗਰ ਚਲਾਇਓ ਤੇ ਵਰਤਿਓ, ਕਮੀ ਨਹੀਂ ਆਵੇਗੀ, ਕਿਉਂਕਿ ਰਿੱਧੀਆਂ ਸਿੱਧੀਆਂ ਦੇ ਦਾਤ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਦਰਬਾਰ ਹੈ। ਸਤਿਗੁਰਾਂ ਦਾ ਤਾਂ ਨਾਮ ਸਿਮਰਿਆ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਭਾਈ ਗੁਰਬਖਸ਼, ਤੇ ਜੇ ਉਹਨਾਂ ਦਾ ਸਥਾਨ ਹੈ ਤੇ ਇੱਥੇ ਕਿਵੇਂ ਕੋਈ ਕਮੀ ਰਹਿ ਸਕਦੀ ਹੈ। ਤੇਗ ਬਹਾਦਰ ਸਿਮਰਿਆ ਕਰ ਨੌ ਨਿਦਿਆਵੈ ਧਾਏ ਸਭ ਥਾਈਂ ਹੋਏ ਸਹਾਏ। ਇੱਥੇ ਕਿਵੇਂ ਕਮੀ ਰਹਿ ਸਕਦੀ ਹੈ, ਇੱਥੇ ਰਸਤਾ ਬਸਤਾ ਦੇ ਅਨਾਜ ਦੇ ਗੱਡੇ ਭਰੇ ਹੋਏ ਲੱਦੇ ਹੋਏ ਖੜੇ ਰਿਹਾ ਕਰਨਗੇ।
ਸਤ ਸ੍ਰੀ ਅਕਾਲ।
ਸੋ ਸੰਭਾਰ ਰਾਖੋ ਲਿਓ ਤਰੀ।
ਆ ਇੱਕ ਗੱਡਾ ਤਾਂ ਹੁਣੇ ਹੀ ਹਾਜ਼ਰ ਹੈ ਇੱਥੇ ਖੜਾ, ਇਹ ਸੰਭਾਲ ਕੇ ਰੱਖ ਲਓ।
ਸੰਧਿਆ ਸਮੇਂ ਸਦਾ ਗੁਰ ਦਰਸ਼ਨ।
ਤੇ ਭਾਈ ਗੁਰਬਖਸ਼ ਜੀ, ਅਸੀਂ ਬਚਨ ਕਰਦੇ ਹਾਂ ਕਿ ਜਦੋਂ ਸੰਧਿਆ ਦੇ ਸਮੇਂ ਤੁਸੀਂ ਇੱਥੇ ਝਾੜੂ ਫੇਰ ਕੇ ਦੀਵਾ ਜਗਾਓਗੇ ਤਾਂ ਤੁਹਾਨੂੰ ਜਗਤ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਰੋਜ਼ ਦਰਸ਼ਨ ਹੋਇਆ ਕਰਨਗੇ। ਸੰਧਿਆ ਸਮੇਂ ਰੋਜ਼ ਹੀ ਇੱਥੇ ਹਾਜ਼ਰ ਹੋਇਆ ਕਰਨਗੇ ਤੇ ਤੁਹਾਨੂੰ ਰੋਜ਼ ਉਹਨਾਂ ਦੇ ਦਰਸ਼ਨ ਹੋਇਆ ਕਰਨਗੇ। ਜੋ ਚਾਹੀਦਾ ਹੋਇਆ ਕਰੇਗਾ, ਉਹ ਮੰਗ ਲਿਆ ਕਰੋਗੇ, ਕਮੀ ਨਹੀਂ ਆਇਆ ਕਰੇਗੀ। ਹਾਂਜੀ,
ਵਰਤੇ ਵਿੱਚ ਦੀਵਾਨ ਕੇ ਪਰਸਨ।
ਸਤਿਗੁਰੂ ਜੀ ਇੱਥੇ ਜਦੋਂ ਸੰਧਿਆ ਦਾ ਤੁਸੀਂ ਦੀਵਾਨ ਸਜਾਓਗੇ ਨਾ ਨੌਵੇਂ ਪਾਤਸ਼ਾਹ ਦੇ ਸਥਾਨ ਤੇ, ਤੇ ਭਾਵਨਾ ਵਾਲੇ ਗੁਰਸਿੱਖਾਂ ਨੂੰ ਇਸ ਦੀਵਾਨ ਦੇ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਰੋਜ਼ ਹੋਇਆ ਕਰਨਗੇ। ਨੌਵੇਂ ਪਾਤਸ਼ਾਹ ਇੱਥੇ ਸਦਾ ਹੀ ਹਾਜ਼ਰ ਹਨ।
ਕਿਸ ਪ੍ਰਕਾਰ ਵੈ ਕਮੀ ਨਕਾਈ।
ਇਸ ਪ੍ਰਕਾਰ ਇੱਥੇ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਰਹੇਗੀ।
ਨਿਸ ਦਿਨ ਹਮ ਤੁਮ ਹੋਏ ਸਹਾਈ।
ਰਾਤ ਦਿਨ ਭਾਈ ਗੁਰਬਖਸ਼ ਜੀ ਅਸੀਂ ਤੁਹਾਡੇ ਸਹਾਈ ਹੋਵਾਂਗੇ, ਤੁਹਾਡੇ ਮਦਦਗਾਰ ਹੋਵਾਂਗੇ।
ਨੈ ਕਿਮ ਗਮੀ ਕਰੋ ਮਨ ਮਾਈ।
ਤੁਸੀਂ ਆਪਣੇ ਮਨ ਚ ਕਿਸੇ ਵੀ ਪ੍ਰਕਾਰ ਦੀ ਗਮੀ ਨਹੀਂ ਰੱਖਣੀ, ਕਿਸੇ ਵੀ ਪ੍ਰਕਾਰ ਦਾ ਦੁੱਖ ਨਹੀਂ ਰੱਖਣਾ।
ਇਸ ਥਲ ਕਮੀ ਹੋਏ ਕਿਮ ਨਾਈ।
ਇਸ ਸਥਾਨ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਾ ਰਹੇਗੀ।
ਇਤਿਆਦਿਕ ਕਹਿ ਧੀਰਜ ਦੀਨੀ।
ਇਹ ਬਚਨ ਕਰਕੇ ਸਤਿਗੁਰਾਂ ਨੇ ਭਾਈ ਗੁਰਬਖਸ਼ ਜੀ ਨੂੰ ਔਰ ਉਹਨਾਂ ਦੇ ਜਿਹੜੇ ਉਸਤਾਦ ਸਨ ਭਾਈ ਮਹਾਦੇਵ ਜੀ, ਉਹਨਾਂ ਨੂੰ ਮਹਾਰਾਜ ਜੀ ਨੇ ਧੀਰਜ ਦਿੱਤਾ ਹੈ। ਖਾਲਸਾ ਜੀ ਵੇਖੋ, ਉਦਾਸੀ ਮਹਾਂਪੁਰਖਾਂ ਨੂੰ ਖੁਦ ਆਪ ਸਤਿਗੁਰਾਂ ਨੇ ਸੇਵਾ ਸੰਭਾਲੀ ਹੈ ਗੁਰੂ ਘਰਾਂ ਦੀ। ਸਮਾਂ ਪਾ ਕੇ ਬਹੁਤ ਲੰਮੇ ਅਰਸੇ ਤੱਕ ਜਦੋਂ ਖਾਲਸਾ ਜੰਗਾਂ ਯੁੱਧਾਂ 'ਚ ਰਿਹਾ, ਤਾਂ ਗੁਰੂ ਘਰਾਂ ਦੀ ਸੇਵਾ ਸੰਭਾਲ ਉਦਾਸੀ ਔਰ ਨਿਰਮਲ ਸੰਪਰਦਾਇ ਦੇ ਮਹਾਂਪੁਰਖਾਂ ਨੇ ਕੀਤੀ। ਬਹੁਤ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਉਦਾਸੀ ਮਹਾਂਪੁਰਖਾਂ ਨੇ ਆਪਣੀ ਹੱਥੀਂ ਲਿਖੇ, ਜਿਹੜੇ ਹੁਣ ਤੱਕ ਆਪਾਂ ਦਰਸ਼ਨ ਕਰਦੇ ਹਾਂ। ਕਿਉਂਕਿ ਉਦੋਂ ਪ੍ਰਿੰਟਿੰਗ ਪ੍ਰੈਸਾਂ ਵਗੈਰਾ ਨਹੀਂ ਸਨ ਹੁੰਦੀਆਂ, ਹੱਥਾਂ ਨਾਲ ਸਰੂਪ ਲਿਖੇ ਜਾਂਦੇ, ਪੋਥੀਆਂ ਲਿਖੀਆਂ ਜਾਂਦੀਆਂ, ਬੜਾ ਪ੍ਰਚਾਰ ਉਹਨਾਂ ਮਹਾਂਪੁਰਖਾਂ ਨੇ ਕੀਤਾ। ਇੱਕਾ ਦੁੱਕਾ ਕੋਈ ਭ੍ਰਿਸ਼ਟ ਉਦਾਸੀ ਨਰੈਣੂ ਵਰਗੇ ਹੋਏ, ਉਹਨਾਂ ਦੇ ਕਰਕੇ ਅਸੀਂ ਜਿਹੜੇ ਚੰਗੇ ਭਲੇ ਉਦਾਸੀ ਮਹਾਂਪੁਰਖ ਜੀਵਨ ਵਾਲੇ ਸਨ, ਉਹਨਾਂ ਨੂੰ ਵੀ ਗੁਰੂ ਘਰਾਂ 'ਚੋਂ ਧੱਕੇ ਮਾਰ ਕੇ ਕੱਢ ਦਿੱਤਾ, ਜਿਹਦਾ ਸਾਨੂੰ ਵੱਡਾ ਨੁਕਸਾਨ ਹੋਇਆ। ਸ਼ਾਸਤਰ ਵਿੱਦਿਆ ਵਿੱਚ ਉਦਾਸੀ ਮਹਾਂਪੁਰਖਾਂ ਦਾ ਕੋਈ ਸਾਨੀ ਨਹੀਂ ਸੀ। ਜਦੋਂ ਦੇਸ਼ ਭਰ ਦੇ ਵਿਦਵਾਨ ਇਕੱਠੇ ਹੁੰਦੇ, ਉਹ ਆਪੋ ਆਪਣੇ ਸ਼ਾਸਤਰਾਂ ਦੀ ਗੱਲ ਕਰਦੇ, ਤਾਂ ਗੁਰੂ ਘਰ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਸ਼ਾਸਤਰ ਦੀ ਬਾਤ ਕਰਨ ਵਾਲੇ ਉਦਾਸੀ ਮਹਾਂਪੁਰਖ ਸਨ, ਇਹੋ ਜਿਹੇ ਢੰਗ ਨਾਲ ਜਵਾਬ ਦਿੰਦੇ ਕਿ ਸੁਣਨ ਵਾਲੇ ਦੇਸ਼ ਦੇ ਵੱਡੇ ਵੱਡੇ ਵਿਦਵਾਨ ਪੰਡਿਤ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਸਨ ਕਿ ਗੁਰੂ ਨਾਨਕ ਸਾਹਿਬ ਦਾ ਘਰ ਦਾ ਸਿਧਾਂਤ ਇੰਨਾ ਉੱਚਾ ਸੁੱਚਾ ਹੈ, ਉਹਦਾ ਸਾਨੂੰ ਘਾਟਾ ਪਿਆ। ਖੈਰ, ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਗੁਰਬਖਸ਼ ਜੀ ਨੂੰ ਨੌਵੇਂ ਪਾਤਸ਼ਾਹ ਦੇ ਮਹਾਨ ਪਵਿੱਤਰ ਸਥਾਨ ਦੀ ਸੇਵਾ ਬਖਸ਼ਿਸ਼ ਕੀਤੀ ਔਰ ਚੱਲਣ ਦੀ ਤਿਆਰੀ ਕੀਤੀ।
ਤਬ ਤਿਨ ਸੁਣ ਪਦ ਬੰਧਨ ਕੀਨੀ,
ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਗੁਰਬਖਸ਼ ਜੀ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਵੰਦਨਾ ਕੀਤੀ, ਮੱਥਾ ਟੇਕਿਆ।
ਰਹਿਓ ਧੀਰ ਧਰ ਗੁਰ ਬਚ ਮਾਨੇ,
ਗੁਰੂ ਸਾਹਿਬ ਦੇ ਬਚਨ ਮੰਨ ਕੇ ਧੀਰਜ ਧਾਰ ਕੇ। ਹਾਲਾਂਕਿ ਬੜੀ ਕਰੜੀ ਖੇਡ ਸੀ ਇਸ ਵੇਲੇ, ਜੇ ਕੋਈ ਕੱਚਾ ਪਿੱਲਾ ਹੁੰਦਾ ਤੇ ਉਹਦਾ ਹੌਸਲਾ ਡੋਲ ਜਾਣਾ ਸੀ। ਉਹਨੇ ਸੋਚਣਾ ਸੀ ਵੀ ਗੁਰੂ ਸਾਹਿਬ ਤੁਰ ਗਏ ਤੇ ਪਿੱਛੋਂ ਤੁਰਕਾਂ ਨੇ ਆ ਜਾਣਾ, ਇੱਥੇ ਪਹਾੜੀਏ ਆ ਕੇ ਮੈਨੂੰ ਫੜਨਗੇ ਮਾਰਨਗੇ। ਇਹ ਕਿਸੇ ਵੀ ਪ੍ਰਕਾਰ ਦਾ ਖਿਆਲ ਭਾਈ ਗੁਰਬਖਸ਼ ਦੇ ਮਨ 'ਚ ਨਹੀਂ ਆਇਆ। ਗੁਰੂ ਸਾਹਿਬ ਦੇ ਬਚਨ ਸੁਣੇ ਤੇ ਮਨ 'ਚ ਧੀਰਜ ਬਣ ਗਿਆ ਵੀ ਜੇ ਸਾਹਿਬ ਨੇ ਕਿਹਾ ਕਿ ਅਸੀਂ ਰਾਤ ਦਿਨ ਤੁਹਾਡੀ ਸਹਾਇਤਾ ਕਰਾਂਗੇ ਤੇ ਫਿਰ ਮੈਨੂੰ ਫਿਕਰ ਕਰਨ ਦੀ ਕੀ ਲੋੜ ਹੈ, ਇਹ ਭਰੋਸਾ। ਤੋ ਭਾਈ ਗੁਰਬਖਸ਼ ਜੀ ਨੇ ਗੁਰੂ ਸਾਹਿਬ ਦੇ ਬਚਨਾਂ ਤੇ ਧੀਰਜ ਰੱਖਦਿਆਂ ਹੋਇਆਂ ਇਸ ਸਥਾਨ ਦੀ ਲੰਮੇ ਸਮੇਂ ਤੱਕ ਸੇਵਾ ਸੰਭਾਲ ਕੀਤੀ। ਅੱਗੇ ਜਾ ਕੇ ਬਚਨ ਆਵਣਗੇ ਕਿ ਜਦੋਂ ਬਾਬਾ ਸੂਰਜਮੱਲ ਦੇ ਪੋਤਰੇ ਗੁਲਾਬ ਸਿੰਘ ਸ਼ਾਮ ਸਿੰਘ ਹੁਣੀ ਆ ਗਏ ਆਨੰਦਪੁਰ ਸਾਹਿਬ ਵਾਪਸ, ਤੇ ਉਹਨਾਂ ਨੇ ਭਾਈ ਗੁਰਬਖਸ਼ ਜੀ ਨੂੰ ਬਹੁਤ ਜ਼ਿਆਦਾ ਮੰਦਾ ਭੈੜਾ ਬੋਲਿਆ। ਉਹਨਾਂ ਨੇ ਸੁਣੀ ਜਾਣੇ ਬਚਨ ਇਹਨਾਂ ਦੇ। ਇੱਕ ਵਾਰ ਜਿੱਥੇ ਨੌਵੇਂ ਪਾਤਸ਼ਾਹ ਦਾ ਥੜਾ ਹੈ ਭੋਰਾ ਸਾਹਿਬ, ਉੱਥੇ ਆਪ ਬਹਿ ਗਿਆ ਗੁਲਾਬ ਸਿੰਘ। ਤਾਂ ਭਾਈ ਗੁਰਬਖਸ਼ ਨੇ ਕਿਹਾ, ਉਹ ਗੁਲਾਬ ਸਿੰਘ, ਇਹ ਗੁਰੂ ਸਾਹਿਬ ਦਾ ਥੜਾ, ਤੂੰ ਇੱਥੇ ਕੱਲ੍ਹ ਨੂੰ ਬਹਿਣਾ, ਤੂੰ ਆਪਣਾ ਵੱਖਰਾ ਥੜਾ ਬਣਾ ਲੈ। ਅੱਗੋਂ ਭੈੜਾ ਬੋਲਿਆ ਤੇ ਫਿਰ ਭਾਈ ਗੁਰਬਖਸ਼ ਨੇ ਕਿਹਾ, ਜਿਨ੍ਹਾਂ 'ਤੇ ਤੂੰ ਮਾਣ ਕਰਦਾ ਆਪਣੀਆਂ ਜੜ੍ਹਾਂ ਆਪੇ ਪੁੱਟੀ ਜਾਂਦਾ। ਉਹ ਫਿਰ ਸਾਰੇ ਉਹਦੇ ਅੱਗੋਂ ਪੁੱਤ ਪੋਤਰੇ ਸਮਾਪਤ ਹੋ ਗਏ ਸਨ। ਉਹ ਕਥਾ ਜਦੋਂ ਇਸ ਗ੍ਰੰਥ ਦੀ ਸਮਾਪਤੀ ਹੁੰਦੀ ਹੈ ਉਸ ਵੇਲੇ ਉਹ ਬਚਨ ਆਉਂਦੇ ਆ। ਤੋ ਭਾਈ ਗੁਰਬਖਸ਼ ਜੀ ਨੇ ਬੜਾ ਲੰਮਾ ਅਰਸਾ ਸੇਵਾ ਸੰਭਾਲ ਕੀਤੀ।
ਪ੍ਰਭੂ ਪਰਕਰਮਾ ਕਰਤ ਪਿਆਨੇ,
ਸਤਿਗੁਰੂ ਜੀ ਨੇ ਨੌਵੇਂ ਪਾਤਸ਼ਾਹ ਦੇ ਪਵਿੱਤਰ ਸਥਾਨ ਦੀ ਪਰਿਕਰਮਾ ਕੀਤੀ, ਭੋਰਾ ਸਾਹਿਬ ਦੀ ਪਰਿਕਰਮਾ ਕੀਤੀ। ਫਿਰ ਜਿੱਥੇ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਹੋਇਆ ਗੁਰਦੁਆਰਾ ਸੀਸਗੰਜ ਸਾਹਿਬ, ਉਸ ਸਥਾਨ ਦਾ ਨਮਸਕਾਰ ਕਰਕੇ ਪਰਿਕਰਮਾ ਕੀਤੀ।
ਸਜਿਓ ਤੁਰੰਗਮ ਤਤ ਚਿੰਨ੍ਹ ਆਇਓ,
ਘੋੜਾ ਮਹਾਰਾਜ ਜੀ ਦਾ ਤਿਆਰ ਸੀਗਾ, ਕਾਠੀ ਪਾਈ ਹੋਈ ਸੀ। ਗਰੀਬਨ ਬਾਜ ਪਾਤਸ਼ਾਹ ਜੀ ਆ ਕੇ ਆਪਣੇ ਘੋੜੇ ਤੇ ਸਵਾਰ ਹੋਏ।
ਭਾਈ ਅਰੂਡਨ ਚਲਨੋ ਪਾਇਓ,
ਘੋੜੇ ਤੇ ਸਵਾਰ ਹੋ ਕੇ ਮਹਾਰਾਜ ਜੀ ਚੱਲਣ ਵਾਸਤੇ ਅੱਗੇ ਨੂੰ ਵਧੇ ਹਨ।
ਦਇਆ ਸਿੰਘ ਆਲਮ ਸਿੰਘ ਸਾਥ,
ਭਾਈ ਦਇਆ ਸਿੰਘ ਜੀ, ਭਾਈ ਆਲਮ ਸਿੰਘ ਜੀ ਨੱਚਣਾ, ਇਹ ਸਤਿਗੁਰਾਂ ਦੇ ਨਾਲ ਹਨ।
ਉਦੇ ਸਿੰਘ ਆਗੇ ਚੱਲ ਨਾਥ,
ਭਾਈ ਉਦੇ ਸਿੰਘ ਜੀ ਜੋ ਗੁਰੂ ਸਾਹਿਬ ਜੀ ਦੀ ਫੌਜ ਦੇ ਚੀਫ ਕਮਾਂਡਰ ਸਨ, ਉਹ ਸਭ ਤੋਂ ਮੂਹਰੇ ਅੱਗੇ ਅੱਗੇ ਜਾ ਰਹੇ ਨੇ ਕਲਗੀਧਰ ਜੀ ਤੋਂ।
ਮੁਕਤੇ ਸਿੰਘ ਬਾਮ ਦਿਸ਼ ਚਾਲੇ,
ਜਿਹੜੇ ਪੰਜ ਮੁਕਤੇ ਸਨ, ਪੰਜ ਮੁਕਤੇ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਬਾਅਦ ਪੰਜਾਂ ਨੇ ਅੰਮ੍ਰਿਤ ਛਕਿਆ, ਉਹਨਾਂ ਨੂੰ ਪੰਜ ਵੀਰ ਵੀ ਕਹਿੰਦੇ ਆ, ਪੰਜ ਮੁਕਤੇ ਵੀ ਕਹਿੰਦੇ ਆ, ਉਹ ਵੀ ਨਾਲ ਚੱਲ ਪਏ।
ਮੋਹਕਮ ਸਿੰਘ ਸਾਹਿਬ ਸਿੰਘ ਭਲੇ,
ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਜਿਹੜੇ ਚਾ ਪੰਜ ਵੀਰ ਸਨ ਮੁਕਤੇ, ਉਹ ਮਹਾਰਾਜ ਜੀ ਦੇ ਖੱਬੇ ਪਾਸੇ ਤੁਰੇ ਨੇ। ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਦਇਆ ਸਿੰਘ ਜੀ, ਇਹ ਮਹਾਰਾਜ ਜੀ ਦੇ ਸੱਜੇ ਪਾਸੇ ਤੁਰੇ ਜਾ ਰਹੇ ਨੇ।
ਪ੍ਰਭ ਕੀ ਦਾਹਨ ਪਾਸੇ ਹੋਏ,
ਨਾਲ ਭਾਈ ਹਿੰਮਤ ਸਿੰਘ ਜੀ ਹਨ, ਇਹ ਸਤਿਗੁਰੂ ਜੀ ਦੇ ਸੱਜੇ ਪਾਸੇ ਨਾਲ ਨਾਲ ਜਾ ਰਹੇ ਨੇ।
ਪਿੱਛੇ ਚਲੇ ਸਿੰਘ ਸਭ ਕੋਏ,
ਬਾਕੀ ਜਿੰਨੇ ਸਿੰਘ ਨੇ ਉਹ ਸਾਰੇ ਪਿੱਛੇ ਚੱਲ ਪਏ ਹਨ।
ਸਤਿਗੁਰ ਕੋਲੇ ਬੀਚ ਪਿਆਨੇ,
ਅੱਗੇ ਭਾਈ ਉਦੇ ਸਿੰਘ ਜੀ, ਉਹਨਾਂ ਦੇ ਨਾਲ ਸਿੰਘ ਨੇ ਆਲਮ ਸਿੰਘ ਹੋਣੀ, ਖੱਬੇ ਪਾਸੇ ਪੰਜ ਵੀਰ ਨੇ, ਸੱਜੇ ਪਾਸੇ ਮਹਾਰਾਜ ਜੀ ਦੇ ਪੰਜ ਪਿਆਰੇ ਹਨ, ਬਾਕੀ ਫੌਜਾਂ ਪਿਛਲੇ ਪਾਸੇ ਗੁਰੂ ਸਾਹਿਬ ਨੂੰ ਵਿੱਚ ਕਰਕੇ ਲੈ ਕੇ ਜਾ ਰਹੇ ਨੇ। ਆਲੇ ਦੁਆਲੇ ਸਾਰੀ ਫੌਜ ਹੈ ਮਹਾਰਾਜ ਦੀ, ਵਿਚਕਾਰ ਸਤਿਗੁਰੂ ਕਲਗੀਧਰ ਜੀ ਜਾ ਰਹੇ ਹਨ।
ਚੜਿਓ ਅਜੀਤ ਸਿੰਘ ਤਨੁਖ ਪਾਨੇ,
ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬ ਬਾਬਾ ਅਜੀਤ ਸਿੰਘ ਜੀ ਦੇ ਹੱਥ ਵਿੱਚ ਧਨਕ ਹੈ, ਉਹ ਵੀ ਨਾਲ ਚੜੇ ਹਨ ਕਲਗੀਧਰ ਜੀ ਦੇ।
ਜੁਝਾਰ ਸਿੰਘ ਦੂਸਰ ਨੰਦ,
ਔਰ ਦੂਸਰੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਨਾਲ ਚੱਲੇ ਹਨ।
ਚਲੇ ਪਿਤਾ ਪਸ਼ਚਾਤ ਅਮੰਦ,
ਆਪਣੇ ਪਿਤਾ ਗੁਰਦੇਵ ਦੇ ਪਿੱਛੇ ਚੱਲ ਰਹੇ ਨੇ। ਸਾਹਿਬ ਬਾਬਾ ਅਜੀਤ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ ਕਲਗੀਧਰ ਜੀ ਦੇ ਪਿੱਛੇ ਪਿੱਛੇ ਜਾ ਰਹੇ ਨੇ। ਵੇਖੋ ਕੈਸਾ ਸੁੰਦਰ ਇੱਕ ਤਰ੍ਹਾਂ ਦਾ ਨਕਸ਼ਾ ਬੰਨ ਰਹੇ ਆ ਭਾਈ ਸਾਹਿਬ, ਇਉਂ ਜਾਪਦਾ ਵੀ ਸਾਡੇ ਨੇਤਰਾਂ ਦੇ ਸਾਹਮਣੇ ਸਾਰੀ ਖੇਡ ਵਰਤ ਰਹੀ ਹੈ। ਇਹ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੀ ਕਮਾਲ ਦੀ ਲੇਖਣੀ ਹੈ, ਜਿਵੇਂ ਉਹਨਾਂ ਨੇ ਲਿਖੀ ਹੈ ਕਿ ਅੱਗੇ ਕਿਹੜੇ ਜਾ ਰਹੇ, ਸੱਜੇ ਪਾਸੇ ਕਿਹੜੇ ਸਿੰਘ ਨੇ, ਖੱਬੇ ਪਾਸੇ ਕੌਣ ਨੇ, ਪਿੱਛੇ ਕੌਣ ਹੈ, ਕੱਲੀ ਕੱਲੀ ਗੱਲ ਬੜੀ ਬਰੀਕੀ ਨਾਲ ਦੱਸਦੇ ਜਾ ਰਹੇ ਹੈ। ਪਿਛਲੇ ਪਾਸੇ ਸਾਹਿਬਜ਼ਾਦੇ ਨਾਲ ਨਾਲ ਜਾ ਰਹੇ ਹਨ।
ਹਿੰਮਤ ਸਿੰਘ ਆਦਿਕ ਸਿੱਖ ਕਨੀ,
ਭਾਈ ਹਿੰਮਤ ਸਿੰਘ ਜੀ ਵਰਗੇ ਮਹਾਨ ਯੋਧੇ, ਭਾਈ ਲਾਲ ਸਿੰਘ ਜੀ ਵਰਗੇ, ਭਾਈ ਮਦਨ ਸਿੰਘ ਜੀ, ਭਾਈ ਕੋਠਾ ਸਿੰਘ ਜੀ ਵਰਗੇ ਮਹਾਂਪੁਰਖ ਇਹ ਨਾਲ ਨਾਲ ਜਾ ਰਹੇ ਹਨ।
ਤੁਨੁਖ ਤੁਫੰਗ ਅੰਗ ਤਰ ਬਣੇ,
ਜਿਨ੍ਹਾਂ ਦੇ ਮੋਢਿਆਂ ਤੇ ਧਨਖ ਨੇ, ਬੰਦੂਕਾਂ ਨੇ, ਗਾਤਰੇ ਸ਼੍ਰੀ ਸਾਹਿਬਾਂ ਹਨ, ਨੇਜੇ ਬਰਛੇ ਢਾਲਾਂ ਹਨ, ਹਥਿਆਰਬੰਦ ਹੋ ਕੇ ਜਾ ਰਹੇ ਨੇ।
ਤੋੜੇ ਸੁਲਗਤ ਕਸੇ ਦੁਗਾੜੇ,
ਕਹਿੰਦੇ ਬੰਦੂਕਾਂ ਚ ਦੋ ਗਾੜੇ, ਯਾਨੀ ਕਿ ਦੋ ਦੋ ਗੋਲੀਆਂ ਪਾ ਕੇ ਗੋਲੀਆਂ ਕਸੀਆਂ ਹੋਈਆਂ ਨੇ, ਔਰ ਤੋੜੇ ਸੁਲਗ ਰਹੇ ਨੇ, ਯਾਨੀ ਕਿ ਐਨ ਤਿਆਰ ਪੁਜੀਸ਼ਨ ਚ ਨੇ, ਬੰਦੂਕਾਂ ਤਿਆਰ ਕਰਕੇ ਭਰ ਕੇ ਹੱਥਾਂ ਚ ਫੜੀਆਂ ਹੋਈਆਂ, ਕਿਸੇ ਵੇਲੇ ਵੀ ਲੋੜ ਪੈ ਸਕਦੀ ਹੈ।
ਜੜੇ ਕਲਾ ਪਰ ਮੋੜਤ ਝਾੜੇ,
ਕਹਿੰਦੇ ਜਿਹੜੇ ਤੋੜੇ ਨੇ ਉਹ ਤੁਖਾ ਕੇ ਤੇ ਮੋੜ ਕੇ, ਕਲਾ ਜਿਹੜੀ ਹੁੰਦੀ ਨਾ ਘੋੜਾ ਜਿੱਥੋਂ ਦੱਬਦੇ ਆ ਬੰਦੂਕ ਦਾ, ਉਹਦੇ ਨੇੜੇ ਜੜ ਕੇ ਰੱਖ ਲਏ ਹਨ।
ਲਈ ਬਰੂਦ ਜਮਾਏ ਪਲੀਤੇ,
ਔਰ ਪਲੀਤੇ ਚੰਗੀ ਤਰ੍ਹਾਂ ਜਮਾ ਲਏ ਨੇ ਬਰੂਦ ਦੇ ਨਾਲ।
ਕਿਨ ਸਰਪੋਸ ਉਗਾੜਨ ਕੀਤੇ,
ਔਰ ਕਈਆਂ ਨੇ ਆਪਣੇ ਗਾਤਰੇ ਜਿਹੜੇ ਉਹ ਸਰਪੋਸ ਕਹਿੰਦੇ ਆ, ਉਹ ਨਿੱਕੇ ਜੇ ਕੁੱਪੇ ਹੁੰਦੇ ਆ ਬਰੂਦ ਦੇ, ਤੇ ਉਹਦੇ ਵਿੱਚ ਬਰੂਦ ਭਰਦੇ ਆ, ਉਹ ਉੱਤੋਂ ਢੱਕਣ ਖੋਲੇ ਹੋਏ ਨੇ ਵੀ ਜਦੋਂ ਲੋੜ ਪਵੇ ਤੇ ਨਾਲੋ ਨਾਲ ਬਰੂਦ ਕੱਢ ਕੇ ਗੋਲੀ ਦੇ ਵਿੱਚ ਨਾਲ ਭਰ ਲੈਣਾ ਹੈ।
ਕੀਤਕ ਖੱਚਰਨ ਤੀਰਨ ਪਾਰੇ,
ਨਾਲ ਕਈ ਖੱਚਰਾਂ ਨੇ ਜਿਨ੍ਹਾਂ ਤੇ ਤੀਰ ਲੱਦੇ ਹੋਏ ਨੇ, ਕਿਉਂਕਿ ਲੋੜ ਪੈ ਸਕਦੀ ਤੀਰਾਂ ਦੀ, ਤੋ ਜਿੰਨੇ ਤੀਰ ਸੀ ਉਹ ਖੱਚਰਾਂ ਤੇ ਲੱਦ ਲਏ ਨੇ ਤੇ ਖੱਚਰਾਂ ਭਰ ਕੇ ਨਾਲ ਲੈ ਕੇ ਜਾ ਰਹੇ ਨੇ।
ਲਾਦ ਲਈ 40 ਪ੍ਰਭ ਲਾਰ,
ਤਕਰੀਬਨ 2-3 ਖੱਚਰਾਂ ਤੀਰਾਂ ਦੀਆਂ ਤੇ ਕਲਗੀਧਰ ਜੀ ਦੇ ਤੀਰਾਂ ਦੇ ਹਨ, ਕਿਉਂਕਿ ਗੁਰਦੇਵ ਦੇ ਜਿਹੜੇ ਤੀਰ ਸੀ ਉਹ ਵਿਸ਼ੇਸ਼ ਸਨ, ਬਾਕੀ ਕਿਸੇ ਸਿੰਘ ਕੋਲੋਂ ਤੀਰ ਚੱਲਦੇ ਨਹੀਂ ਸੀ, ਕਲਗੀਧਰ ਜੀ ਚਲਾ ਸਕਦੇ ਸੀ 4-4 ਉਂਗਲ ਚੌੜੇ ਖੱਪਰੇ ਤੀਰ, ਉਹ ਖੱਚਰਾਂ ਦੇ ਵਿੱਚ ਕਹਿੰਦੇ ਭਰ ਖੁਰਜੀਆਂ ਚ ਪਾ ਕੇ ਭਰ ਕੇ ਲੈ ਲਏ ਨੇ ਨਾਲ।
ਫਨੀਅਰ ਸੇ ਖੱਪਰੇ ਖਰ ਖਰੇ,
ਕਹਿੰਦੇ ਤੀਰ ਕਾਹਦੇ, ਫਨੀਅਰ ਨਾਗ ਨੇ ਉਹ ਖੱਪਰੇ ਬੜੇ ਤਿੱਖੇ, ਉਹਦਾ ਕਾਹਲੇ ਪੈਂਦੇ ਆ ਖੱਚਰਾਂ ਦੀਆਂ ਖੁਰਜੀਆਂ ਵਿੱਚ ਵੀ ਕਦੋਂ ਅਸੀਂ ਨਿਕਲੀਏ ਤੇ ਕਲਗੀਧਰ ਦੀ ਕਮਾਨ ਦੀ ਤੰਦੀ ਤੇ ਆਈਏ ਤੇ ਵੈਰੀਆਂ ਦੀਆਂ ਹਿੱਕਾਂ ਚੀਰ ਕੇ ਪਾਰ ਨਿਕਲ ਜਾਈਏ।
ਸੇਲੇ ਤੋਮਰ ਸਾਂਗਨ ਤਰੇ,
ਸਿੰਘਾਂ ਕੋਲ ਸੇਲੇ ਬਰਛੇ ਬਰਛੀਆਂ ਸਾਂਗਾਂ, ਸਾਂਗ ਉਹਨੂੰ ਕਹਿੰਦੇ ਆ ਪਿੱਛੇ ਜਿਹੜਾ ਡੰਡਾ ਹੁੰਦਾ ਉਹ ਵੀ ਲੋਹੇ ਦਾ ਬਣਿਆ ਹੁੰਦਾ, ਉਹ ਸਾਂਗਾਂ ਲੈ ਕੇ ਸਿੰਘ ਜਾ ਰਹੇ ਨੇ, ਕਿਸੇ ਦੇ ਹੱਥ ਵਿੱਚ ਬੱਲਮ ਹੈ, ਕਿਸੇ ਦੇ ਹੱਥ 'ਚ ਨਾਗਣੀ ਬਰਛਾ, ਕੋਈ ਕਰਪਾ ਬਰਛਾ, ਕੋਈ ਬੰਬਲੀ ਆਲਾ ਬਰਛਾ ਬਰਛੀਆਂ, ਇਹ ਤਾਂ ਭਾਂਤ ਭਾਂਤ ਦੇ ਸ਼ਸਤਰ ਸਿੰਘਾਂ ਦੇ ਹੱਥਾਂ ਵਿੱਚ ਹਨ।
ਸਨੇ ਸਨੇ ਗਮਨੇ ਮਗ ਬੀਚ,
ਸਹਿਜੇ ਸਹਿਜੇ ਰਸਤੇ ਦੇ ਵਿੱਚ ਤੁਰੇ ਜਾ ਰਹੇ ਹਨ।
ਦੂਰ ਖਰੇ ਪਿਖ ਊਚ ਅਰ ਨੀਚ,
ਕਹਿੰਦੇ ਬਾਕੀ ਉੱਚੇ ਨੀਵੇਂ ਸਾਰੇ ਦੂਰ ਹੋ ਕੇ ਖਲੋ ਕੇ ਵੇਖ ਰਹੇ ਹਨ।
ਕੇਤਕ ਕੋਸ ਪ੍ਰਭੂ ਪ੍ਰਸਥਾਨੇ,
ਜਦੋਂ ਕਲਗੀਧਰ ਪਾਤਸ਼ਾਹ ਵਾਹਵਾ ਪੈਂਡਾ ਤੈਅ ਕਰਕੇ ਅੱਗੇ ਚਲੇ ਗਏ, ਕਿਉਂਕਿ ਦੁਸ਼ਮਣ ਦੀ ਇਹ ਵਿਉਂਤ ਬੰਦੀ ਸੀ ਕਿ ਆਨੰਦਪੁਰ ਸਾਹਿਬ ਤੋਂ ਜਦੋਂ ਕਾਫੀ ਦੂਰ ਅੱਗੇ ਤੱਕ ਚਲੇ ਜਾਣਗੇ ਫਿਰ ਹਮਲਾ ਕਰਾਂਗੇ। ਜੇ ਪਹਿਲਾਂ ਹੀ ਹਮਲਾ ਕਰਤਾ ਤੇ ਇਹਨਾਂ ਨੇ ਭੱਜ ਕੇ ਫਿਰ ਆਨੰਦਪੁਰ ਸਾਹਿਬ ਵੜ ਜਾਣਾ, ਫਿਰ ਕੱਢਣੇ ਔਖੇ ਹੋਣਗੇ। ਇਸ ਕਰਕੇ ਤੁਰਕਾਂ ਨੇ ਪਹਿਲਾਂ ਰਾਹ ਬਿਲਕੁਲ ਖਾਲੀ ਕਰ ਦਿੱਤਾ ਕਿ ਇੱਕ ਵਾਰੀ ਇਹ ਚੰਗੀ ਤਰ੍ਹਾਂ ਦੂਰ ਅੱਗੇ ਤੱਕ ਨਿਕਲ ਜਾਣ।
ਅੰਧ ਪਏ ਰਿਪ ਨਾਏ ਨਾ ਜਾਣੇ,
ਜਾਂ ਇਸ ਤਰ੍ਹਾਂ ਕਹਿ ਲਓ ਵੀ ਦੁਸ਼ਮਣਾਂ ਦੀਆਂ ਅੱਖਾਂ 'ਚ ਘੱਟਾ ਹੀ ਪੈ ਗਿਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਵੇਲੇ ਗੁਰੂ ਸਾਹਿਬ ਜੀ ਫੌਜ ਸਮੇਤ ਨਿਕਲ ਕੇ ਅੱਗੇ ਨੂੰ ਚਲੇ ਗਏ।
ਕਰੇ ਪ੍ਰਤੀਖਨ ਨਿਕਸੈ ਜਬੇ,
ਉਹ ਕਈ ਉਡੀਕ ਵੀ ਕਰ ਰਹੇ ਸਨ ਵੀ ਜਦੋਂ ਗੁਰੂ ਸਾਹਿਬ ਦੀ ਫੌਜ ਤੇ ਸਤਿਗੁਰੂ ਜੀ ਬਾਹਰ ਆਵਣਗੇ।
ਘੇਰ ਗੁਰੂ ਕੋ ਗਹਿ ਲਿਓ ਤਬੇ,
ਅਸੀਂ ਘੇਰ ਕੇ ਗੁਰੂ ਸਾਹਿਬ ਨੂੰ ਜਿਉਂਦਾ ਫੜ ਲਾਂਗੇ। ਕਈਆਂ ਨੇ ਇਹ ਵੀ ਵਿਉਂਤਬੰਦੀ ਬਣਾਈ ਹੋਈ ਸੀ ਤੁਰਕਾਂ ਨੇ, ਪਰ ਮਹਾਰਾਜ ਜੀ ਦੀ ਸ਼ਹੀਦੀ ਪਹਿਰੇ ਦੀ ਖੇਡ ਇਹੋ ਜਿਹੀ ਵਰਤੀ ਵੀ ਘੱਟਾ ਹੀ ਪੈ ਗਿਆ ਉਹਨਾਂ ਦੀ ਅੱਖਾਂ 'ਚ। ਉਹਨਾਂ ਨੂੰ ਇਹ ਖਬਰ ਵੀ ਨਾ ਹੋਈ, ਉਗ ਸੁਗ ਵੀ ਨਾ ਹੋਈ ਵੀ ਕਿਹੜੇ ਵੇਲੇ ਸਤਿਗੁਰੂ ਜੀ ਫੌਜ ਸਮੇਤ ਚਲੇ ਗਏ।
ਰਾਮ ਕਨੋਲੇ ਲੱਗ ਚਲੇ ਆਏ,
ਕੀਰਤਪੁਰ ਸਾਹਿਬ ਤੋਂ ਕੁਝ ਦੂਰੀ ਤੇ ਪਹਿਲਾਂ ਹੀ ਆਨੰਦਪੁਰ ਸਾਹਿਬ ਤੋਂ ਤਕਰੀਬਨ ਥੋੜੀ ਵਾਟ ਤੇ 8-9 ਕੋਹ ਦੀ ਵਾਟ ਤੇ ਪੂਰਬ ਵਾਲੇ ਪਾਸੇ ਇੱਕ ਪਿੰਡ ਹੈ ਰਾਮ ਕਨੋਲਾ, ਆਨੰਦਪੁਰ ਸਾਹਿਬ ਦੇ ਲੱਗ ਗਈ। ਸਤਿਗੁਰੂ ਜੀ ਚਲਦਿਆਂ ਚਲਦਿਆਂ ਉਸ ਪਿੰਡ ਰਾਮ ਕਨੋਲੇ ਤੱਕ ਆ ਗਏ।
ਸਿੰਘ ਪੰਜ ਸੈ ਗੋਲ ਬਣਾਏ,
ਮਹਾਰਾਜ ਜੀ ਦੇ ਨਾਲ ਤਕਰੀਬਨ 500 ਸਿੰਘ ਸੀ ਜਿਨ੍ਹਾਂ ਨੇ ਆਲੇ ਦੁਆਲੇ ਇੱਦਾਂ ਗੋਲਕਾਰ ਗੋਲਾਕਾਰ ਚੱਕਰ ਜਿਹਾ ਬਣਾਇਆ ਹੋਇਆ ਸੀ।
ਦੁਰਜਨ ਖਰੇ ਰਹੇ ਪਸ਼ਚਾਤੀ,
ਦੁਸ਼ਮਣ ਪਿੱਛੇ ਖੜਾ ਵੇਖੀ ਜਾਵੇ ਵੀ ਗੁਰੂ ਸਾਹਿਬ ਹਾਲੇ ਨਿਕਲੇ ਨਹੀਂ ਆਨੰਦਪੁਰ ਸਾਹਿਬ ਚੋਂ।
ਕਰ ਅਨੁਮਾਨ ਸਕਲ ਸੁਧ ਜਾਤੀ,
ਜਦੋਂ ਉਹਨਾਂ ਨੇ ਸਾਰਾ ਅਨੁਮਾਨ ਲਾਇਆ ਵੀ ਅੰਦਰੋਂ ਤਾਂ ਕੋਈ ਆਵਾਜ਼ ਨਹੀਂ ਆਉਂਦੀ ਕਿਲੇ ਚੋਂ, ਨਾ ਕੋਈ ਗੋਲੀ ਖੜਕਦੀ ਹੈ, ਨਾ ਕੋਈ ਨਗਾਰਾ ਖੜਕਦਾ, ਨਹੀਂ ਤਾਂ ਰਾਤ ਨੂੰ ਜਕਾਰੇ ਕੇ ਜਾਂਦੇ ਸੀ ਸਿੰਘ, ਵੀ ਹੁਣ ਤਾਂ ਬਿਲਕੁਲ ਸ਼ਾਂਤੀ ਜੀ ਹੈ ਵੀ ਕੋਈ ਹੈ ਨਹੀਂ ਅੰਦਰ।
ਗੁਰੂ ਦੁਰਗ ਮੈਂ ਅਬ ਥਿਰ ਨਾਈ,
ਇਹਨਾਂ ਨੇ ਪਤਾ ਕੀਤਾ ਵੀ ਜਾਪਦਾ ਵੀ ਗੁਰੂ ਸਾਹਿਬ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਗਏ, ਉਹ ਇਸ ਵਕਤ ਕਿਲੇ ਵਿੱਚ ਆਨੰਦਪੁਰ ਸਾਹਿਬ 'ਚ ਨਹੀਂ ਹਨ।
ਰੋਰਾ ਨੇ ਲਖੀਅਤ ਦਿਸ਼ਤਾਈ,
ਕਿਉਂਕਿ ਉਸ ਪਾਸਿਓਂ ਕੋਈ ਰੌਲਾ ਨਹੀਂ ਸੁਣਾਈ ਦਿੰਦਾ, ਕਿਉਂਕਿ ਨਹੀਂ ਤਾਂ ਸਾਰੀ ਰਾਤ ਸਿੰਘ ਕਦੇ ਕੋਈ ਫੈਰ ਕੱਢਦਾ ਸੀ ਹਵਾ ਵਿੱਚ, ਕਦੇ ਕੋਈ ਗੱਜ ਕੇ ਜਕਾਰੇ ਗਜਾਉਂਦਾ, ਤੇ ਆਵਾਜ਼ ਆਉਂਦੀ ਰਹਿੰਦੀ ਸੀ ਤੁਰਕਾਂ ਦੇ ਡੇਰਿਆਂ ਤਾਂ ਹੀ ਮੋਰਚਿਆਂ ਤਾਂ ਹੀ। ਹੁਣ ਉਹਨਾਂ ਨੇ ਵੇਖਿਆ ਵੀ ਵਾਹ ਵਾਹ 2-2.5 ਘੰਟੇ ਹੋ ਗਏ ਆ ਸਾਨੂੰ ਬੈਠਿਆਂ ਨੂੰ ਵੇਖਦਿਆਂ ਵੀ ਕੋਈ ਆਵਾਜ਼ ਨਹੀਂ ਆ ਰਹੀ, ਨਾ ਕੋਈ ਜਕਾਰਾ ਗਜਾਉਂਦਾ, ਨਾ ਕੋਈ ਬੰਦੂਕ ਦੀ ਗੋਲੀ ਦਾਗਦਾ, ਲੱਗਦਾ ਵੀ ਗੁਰੂ ਸਾਹਿਬ ਆਨੰਦਪੁਰ ਸਾਹਿਬ ਛੱਡ ਕੇ ਚਲੇ ਗਏ ਨੇ।
ਜਾਨਿਓ ਪਰੇ ਅਗਾਰੀ ਗਏ,
ਫਿਰ ਉਹਨਾਂ ਨੇ ਪੜਤਾਲ ਕੀਤੀ ਵੀ ਵੇਖੋ, ਜਦੋਂ ਪੜਤਾਲ ਕੀਤੀ ਤੇ ਪਤਾ ਲੱਗਾ ਵੀ ਗੁਰੂ ਸਾਹਿਬ ਤਾਂ ਇੱਥੋਂ ਨਿਕਲ ਕੇ ਵਾਹਵਾ 7-8 ਕੋ ਅੱਗੇ ਤੱਕ ਚਲੇ ਗਏ, ਰਾਮ ਕਨੋਲੇ ਪਿੰਡ ਤੱਕ ਜਾ ਪਹੁੰਚੇ ਹਨ।
ਮਾਰਗ ਦੂਰ ਉਲੰਘਤ ਪਏ,
ਉਹ ਤਾਂ ਵਾਹਵਾ ਪੈਂਡਾ ਤੈਅ ਕਰਕੇ ਦੂਰ ਤੱਕ ਜਾ ਪਹੁੰਚੇ ਹਨ।
ਹਿਮਲਖ ਕਰ ਅਸਵਾਰ ਤਵਾਏ,
ਇਹ ਜਾਣ ਕੇ ਇਹਨਾਂ ਨੇ ਛੇਤੀ ਨਾਲ ਆਪਣਾ ਘੋੜ ਸਵਾਰ ਭੇਜਿਆ, ਸਿਪਾਹੀਆਂ ਨੇ ਜਿਹੜੇ ਮੋਰਚੇ ਚ ਸਨ।
ਸੋਨ ਪਰਿਓ ਗੜ ਦੇਖਿਓ ਜਾਏ,
ਉਹਨੂੰ ਕਿਹਾ ਵੀ ਜਾ ਕਿਲੇ ਦੇ ਅੰਦਰ ਜਾ ਕੇ ਵੇਖ ਕੇ ਆਓ। ਜਦੋਂ ਸਿਪਾਹੀ ਗਿਆ ਵੇਖਿਆ ਵੀ ਕਿਲਾ ਤਾਂ ਸੁੰਨਾ ਪਿਆ, ਕਿਲੇ ਵਿੱਚ ਤਾਂ ਕੋਈ ਨਹੀਂ ਹੈ, ਬਿਲਕੁਲ ਖਾਲੀ ਸੀ।
ਤਬ ਖਵਾਜਾ ਮਰਦੂਦ ਗੁਲਾਮ,
ਉਸੇ ਵੇਲੇ ਗੁਲਾਮ ਖਵਾਜਾ ਮਰਦੂਦ, ਇਹ ਔਰੰਗਜ਼ੇਬ ਬਾਦਸ਼ਾਹ ਨੇ 10 ਲੱਖ ਫੌਜ ਦੇ ਕੇ ਨਵਾਂ ਭੇਜਿਆ ਸੀ, ਪਹਿਲੀ ਫੌਜ ਤਾਂ ਪਹਿਲਾਂ ਆਈ ਹੋਈ ਸੀ, ਇਹ ਬਾਅਦ ਵਿੱਚ 10 ਲੱਖ ਫੌਜ ਨਵੀਂ ਲੈ ਕੇ ਆਇਆ ਸੀ ਆਨੰਦਪੁਰ ਸਾਹਿਬ ਤੋਂ। ਖਵਾਜਾ ਮਰਦੂਦ ਜਿਹੜਾ ਹੈ,
ਰਿਸ ਬੋਲਿਓ ਦਲ ਸੰਗ ਤਮਾਮ,
ਉਹਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਤਾਂ ਚਲੇ ਗਏ ਆ, ਬੜੇ ਰੋਸ ਵਿੱਚ ਗੁੱਸੇ ਵਿੱਚ ਆ ਕੇ ਆਪਣੇ ਸਾਰੇ ਸਿਪਾਹੀਆਂ ਨੂੰ ਝਿੜਕਦਾ ਹੋਇਆ ਬੋਲਿਆ ਖਵਾਜਾ ਮਰਦੂਦ,
ਘੇਰਿਓ ਅਗਰ ਜਾਏ ਕਰ ਐਸੇ,
ਕਹਿੰਦਾ ਜਾਓ ਅੱਗੋਂ ਜਾ ਕੇ ਘੇਰੋ ਗੁਰੂ ਜੀ ਨੂੰ, ਇਸ ਤਰੀਕੇ ਨਾਲ ਜਾ ਕੇ ਘੇਰਾ ਪਾਵੋ
ਜਿਸ ਤੇ ਨਿਕਸ ਜਾਏ ਨੇ ਕੈਸੇ,
ਉਹ ਸਾਡੇ ਘੇਰੇ ਵਿੱਚੋਂ ਅੱਗੇ ਨਿਕਲ ਕੇ ਜਾ ਨਾ ਸਕਣ, ਅਸੀਂ ਉਹਨਾਂ ਨੂੰ ਜਿਉਂਦਿਆਂ ਫੜ ਕੇ ਬਾਦਸ਼ਾਹ ਕੋਲ ਲੈ ਕੇ ਜਾਣਾ।
ਜਥੇਦਾਰ ਸਰਦਾਰ ਕਨੇਰੇ,
ਜਿੰਨੇ ਕਹਿੰਦਾ ਮੇਰੇ ਜਥੇਦਾਰ ਸਰਦਾਰ ਹਨ,
ਕਰ ਕਰ ਕ੍ਰੁਧਤ ਸਗਰੇ ਪ੍ਰੇਰੇ,
ਉਹਨਾਂ ਸਾਰਿਆਂ ਨੂੰ ਇਹਨੇ ਪ੍ਰੇਰਿਆ ਗੁੱਸੇ ਵਿੱਚ ਆ ਕੇ, ਕਹਿੰਦਾ ਸਾਰੇ ਜਾਓ, ਕੋਈ ਇੱਥੇ ਨਾ ਟਿਕੇ, ਸਾਰੀ ਫੌਜ ਲੈ ਕੇ ਜਾਓ ਤੇ ਗੁਰੂ ਜੀ ਦਾ ਰਾਹ ਰੋਕੋ।
ਭੀਮ ਚੰਦ ਕੋ ਪਾਖ ਪਠਾਇਓ,
ਭੀਮ ਚੰਦ ਨੂੰ ਵੀ ਸੁਨੇਹਾ ਭੇਜਿਆ,
ਤੈਂ ਆਪਣੋ ਦਲ ਕਿਉਂ ਅਟਕਾਇਓ।
ਭੀਮ ਚੰਦ ਤੇ ਪਹਾੜੀ ਰਾਜਿਆਂ ਨੂੰ ਸੁਨੇਹਾ ਭੇਜਿਆ, ਖਵਾਜੇ ਮਰਦੂਦ ਨੇ ਕਹਿੰਦਾ ਉਹ ਪਹਾੜੀਓ, ਤੁਸੀਂ ਕਿਉਂ ਆਪਣਾ ਦਲ ਰੋਕੀ ਖੜੇ ਹੋ, ਤੁਸੀਂ ਕਿਉਂ ਆਪਣੇ ਡੇਰਿਆਂ ਚ ਬੈਠੇ ਹੋ, ਗੁਰੂ ਜੀ ਤਾਂ ਇੱਥੋਂ ਨਿਕਲ ਗਏ ਨੇ।
ਪ੍ਰੇਰੋ ਸਭ ਪਰਬਤ ਕੀ ਸੈਨਾ,
ਉਹਨਾਂ ਨੂੰ ਸੁਨੇਹਾ ਭੇਜਿਆ ਕਿ ਜਿੰਨੀ ਤੁਹਾਡੀ ਪਹਾੜੀ ਸੈਨਾ, ਇਹਨਾਂ ਸਾਰਿਆਂ ਨੂੰ ਪ੍ਰੇਰ ਕੇ, ਇਹਨਾਂ ਸਾਰਿਆਂ ਨੂੰ ਨਾਲ ਲੈ ਕੇ
ਘੇਰੇ ਜਾਏ ਗਹੇ ਪਿਖ ਨੈਨਾ,
ਔਰ ਜਾ ਕੇ ਗੁਰੂ ਸਾਹਿਬ ਨੂੰ ਘੇਰੋ, ਔਰ ਵੇਖੋ ਆਪਣੀਆਂ ਅੱਖਾਂ ਨਾਲ ਵੀ ਉਹ ਕਿੱਧਰ ਜਾ ਰਹੇ ਹਨ।
ਖਾਨ ਵਜੀਦ ਸਰਹੰਦੀ ਤਾਇਓ,
ਸੂਬਾ ਸਰਹੰਦ ਵਜ਼ੀਰ ਖਾਨ ਵੀ ਛੇਤੀ ਨਾਲ ਆਪਣੀ ਫੌਜ ਲੈ ਕੇ ਤੁਰਿਆ,
ਲੱਖੋਂ ਲਸ਼ਕਰ ਲੈ ਉਮਡਾਇਓ,
ਲੱਖਾਂ ਦੀ ਗਿਣਤੀ ਚ ਵੱਡਾ ਲਸ਼ਕਰ ਸੀ ਇਹਨਾਂ ਦੇ ਨਾਲ, ਸਾਰਾ ਹੀ ਉਮੜ ਕੇ ਪੈ ਗਿਆ, ਸਤਿਗੁਰੂ ਜੀ ਦੇ ਪਿੱਛੇ ਚੱਲ ਪਏ।
ਜ਼ੇਰ ਦਸਤ ਸੂਬਾ ਲਵਪੁਰ ਕੋ,
ਸੂਬਾ ਲਾਹੌਰ ਜ਼ਬਰਦਸਤ ਖਾਂ ਇਹਦਾ ਨਾਂ ਸੀ, ਉਹ ਵੀ ਚੱਲ ਪਿਆ।
ਦੌਰ ਚੱਲਿਓ ਪਕੜਨ ਸ਼੍ਰੀ ਗੁਰ ਕੋ,
ਸਤਿਗੁਰੂ ਕਲਗੀਧਰ ਜੀ ਨੂੰ ਪਕੜਨ ਵਾਸਤੇ ਚੱਲ ਪਏ ਸਾਰੇ ਮਲੇਛ ਇਕੱਠੇ ਹੋ ਕੇ।
ਬੇਸ਼ੁਮਾਰ ਜਿਮ ਨਿਸ ਅੰਧਿਆਰੀ,
ਕਹਿੰਦੇ ਜਿਵੇਂ ਬੇਸ਼ੁਮਾਰ ਹਨੇਰੀ ਰਾਤ ਹੋਵੇ।
ਸੈਨਾ ਉਮੜੀ ਸਭ ਇੱਕ ਵਾਰੀ,
ਕਹਿੰਦੇ ਉਹ ਹਨੇਰੀ ਰਾਤ ਵਿੱਚ ਸਾਰੀ ਸੈਨਾ ਇੱਕੋ ਵੇਰੀ ਉਮੜ ਕੇ ਪੈ ਗਈ।
ਗੁਰ ਸੂਰਜ ਕੋ ਪਕੜਨ ਹੇਤ,
ਹੁਣ ਹਨੇਰੀ ਰਾਤ ਚਾਹਵੇ ਵੀ ਮੈਂ ਸੂਰਜ ਨੂੰ ਫੜਨਾ, ਫੜ ਸਕਦੀ ਹੈ ਹਨੇਰੀ ਰਾਤ ਚਾਹਵੇ ਮੈਂ ਸੂਰਜ ਨੂੰ ਫੜਨਾ, ਨਹੀਂ ਫੜ ਸਕਦੀ, ਸੂਰਜ ਆਉਣਾ ਹਨੇਰੀ ਰਾਤ ਨਹੀਂ ਰਹਿਣੀ। ਕਹਿੰਦੇ ਜਿੰਨੀ ਤੁਰਕਾਂ ਦੀ ਫੌਜ ਆ ਲੱਖਾਂ ਦੀ ਗਿਣਤੀ, ਜੇ ਹਨੇਰੀ ਰਾਤ ਵਾਂਗੂ ਉੱਡੇ ਨੇ ਚੜੇ ਨੇ ਛੇਤੀ ਨਾਲ ਕਿ ਅਸੀਂ ਗੁਰੂ ਰੂਪੀ ਸੂਰਜ ਨੂੰ ਪਕੜਨਾ, ਜੋ ਕਦੇ ਨੀ ਪਕੜ ਸਕਦੇ।
ਗੈ ਗੈ ਆਯੁਧ ਉਮੜੇ ਖੇਤ,
ਸ਼ਸਤਰ ਫੜ ਫੜ ਕੇ ਤਿਆਰ ਹੋ ਕੇ ਜੰਗ ਦੇ ਮੈਦਾਨ ਚ ਅੱਗੇ ਵਧਣ ਲੱਗੇ ਨੇ ਮਲੇਛ। ਭੁੱਲ ਗਏ ਆਪਣੀਆਂ ਕਸਮਾਂ, ਭੁੱਲ ਗਏ ਜਿਹੜੇ ਕੌਲ ਕੀਤੇ, ਕੁਰਾਨ ਦੀਆਂ ਕਸਮਾਂ ਖਾਧੀਆਂ।
ਕੋ ਆਗੇ ਕੋ ਪਸ਼ਚਾਤ,
ਕੋਈ ਅੱਗੇ ਤੁਰਿਆ ਜਾਂਦਾ, ਕੋਈ ਪਿੱਛੇ ਤੁਰਿਆ ਜਾਂਦਾ, ਏਦਾਂ ਤੁਰੇ ਹੀ ਜਾ ਰਹੇ ਨੇ ਛੇਤੀ ਨਾਲ।
ਦੌਰਤ ਜਾਤ ਗਿਰੇ ਕੋ ਖਾਤ,
ਕਹਿੰਦੇ ਕਈ ਦੌੜੇ ਜਾਂਦੇ ਜਾਂਦੇ ਖਾਈਆਂ ਚ ਡਿੱਗੀ ਜਾਂਦੇ, ਅੱਗੇ ਕੋਈ ਟੋਆ ਟਿੱਬਾ ਰਾਤ ਨੂੰ ਹਨੇਰੇ ਚ ਦਿਸਦਾ ਨਹੀਂ ਹੈ। ਗੁਰੂ ਸਾਹਿਬ ਤੇ ਸਿੱਖ ਜਿਹੜੇ ਸਨ ਆਨੰਦਪੁਰ ਸਾਹਿਬ ਦੇ ਚੱਪੇ ਚੱਪੇ ਦੇ ਭੇਤੀ ਸੀ, ਸ਼ਿਕਾਰ ਖੇਡਦੇ ਸਾਰੇ ਇਲਾਕੇ ਚ। ਇਹ ਜਦੋਂ ਗਏ ਮਗਰ ਮਗਰ ਤੇ ਕਈ ਖੱਤਿਆਂ ਚ ਡਿੱਗ ਪਏ, ਖਾਈਆਂ ਚ ਡਿੱਗ ਪਏ, ਸੱਟਾਂ ਖਾਧੀਆਂ, ਕਈਆਂ ਦੇ ਘੋੜੇ ਲੱਤਾਂ ਤੜਾ ਬੈਠੇ। ਤੋ ਇਸ ਢੰਗ ਨਾਲ ਅੱਗੇ ਜਾ ਰਹੇ ਨੇ ਮਲੇਛ।
ਕਿਤਕ ਪਰਸ ਪਰ ਲਗੇ ਤਕੇਲੇ,
ਕਈ ਇੱਕ ਦੂਜੇ ਨੂੰ ਧੱਕੀ ਜਾਂਦੇ ਸਮਝ ਕੇ ਵੀ ਸ਼ਾਇਦ ਸਿੰਘ ਆ ਗਏ ਨੇ, ਹਨੇਰੇ ਚ ਪਤਾ ਨਹੀਂ ਪਿਆ ਲੱਗਦਾ। ਏਦਾਂ ਕਈ ਇੱਕ ਦੂਜੇ ਨੂੰ ਧੱਕਾ ਮਾਰ, ਜਦੋਂ ਬਹੁਤੇ ਜ਼ਿਆਦਾ ਸੀ, 10 ਲੱਖ ਤੇ ਖਵਾਜੇ ਖੇਜਰ ਖਾਂ ਦੀ ਫੌਜ ਸੀ, ਬਾਕੀ ਜਿਹੜੇ ਪਹਿਲਾਂ ਆਏ ਬੈਠੇ ਸੀ ਸੂਬਾ ਲਾਹੌਰ, ਸੂਬਾ ਸਰਹੰਦ, ਪਹਾੜੀ ਰਾਜ, ਲੱਖਾਂ ਦੀ ਗਿਣਤੀ ਚ ਉਹਦੀ ਫੌਜ ਸੀ। ਕੁਰਬਲ ਕੁਰਬਲ ਕਰਦੇ ਫਿਰਦੇ ਆਪਸ ਵਿੱਚ ਹੀ ਭਿੜੀ ਜਾਂਦੇ, ਲੜੀ ਜਾਂਦੇ ਹਨ।
ਬਾਜੀ ਲਰਤ ਸੌਰਨ ਮੇਲੇ,
ਬਹੁਤ ਜ਼ਿਆਦਾ ਰਸ਼ ਪੈ ਗਿਆ ਤੇ ਘੋੜੇ ਆਪਸ ਵਿੱਚ ਲੜੀ ਜਾਂਦੇ, ਘੋੜੇ ਇੱਕ ਦੂਜੇ ਨੂੰ ਪੌੜ ਮਾਰਦੇ, ਪਛੰਡੇ ਮਾਰਦੇ ਹਨ।
ਕਰ ਤੂਰਨਤਾ ਪਹੁੰਚੇ ਆਏ,
ਲੱਤੇ ਮਾਰਦੇ ਬੜੇ ਜ਼ੋਰ ਦੇ ਨਾਲ ਤੇ ਬੜੀ ਤੇਜ਼ੀ ਨਾਲ ਅੱਗੇ ਵਧਦੇ ਜਾ ਰਹੇ ਹਨ।
ਸਿੰਘਨ ਕੋ ਪਿੱਛੇ ਜੈ ਜਾਏ,
ਔਰ ਸਿੰਘਾਂ ਦੇ ਪਿੱਛੇ ਪਿੱਛੇ ਜਾ ਰਹੇ ਨੇ ਛੇਤੀ ਨਾਲ, ਵੀ ਜਾ ਕੇ ਪਕੜ ਲਾਂਗੇ ਖਾਲਸੇ ਨੂੰ ਸਤਿਗੁਰੂ ਜੀ ਦੇ ਸਮੇਤ।
ਸੁਣ ਕੇ ਸ਼ਬਦ ਹਟਾਵਨ ਕਰੇ,
ਕਹਿੰਦੇ ਜਿਸ ਵੇਲੇ ਸਾਰਿਆਂ ਦੀ ਆਵਾਜ਼ ਪਿੱਛੋਂ ਸੁਣੀ ਹੈ,
ਕੌਣ ਅਹੇ ਤੁਮ ਰਹੀਏ ਖਰੇ,
ਕਹਿੰਦੇ ਜਦੋਂ ਆ ਗਈ ਤੁਰਕਾਂ ਦੀ ਫੌਜ ਨੇੜੇ, ਹਨੇਰੇ ਚ ਅੱਗੇ ਸਿੰਘਾਂ ਦੇ ਲਾਗੇ ਲੱਗ ਗਏ, ਆਵਾਜ਼ ਮਾਰੀ ਵੀ ਕੌਣ ਹੈ, ਹਨੇਰੇ ਵਿੱਚ ਪਛਾਣਿਆ ਨਹੀਂ ਸੀ ਜਾਂਦਾ, ਸਿੰਘਾਂ ਨੂੰ ਪੁੱਛਦੇ ਵੀ ਕੌਣ ਹੋ, ਸਿੰਘਾਂ ਨੇ ਵੀ ਪੁੱਛਿਆ ਵੀ ਕੌਣ ਆਇਆ ਹੈ।
ਦੋਏ ਦਿਸ਼ ਦੁਸ਼ਮਣ ਜਾਣੇ ਗਏ,
ਜਦੋਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਹੋਈਆਂ, ਹਨੇਰਾ ਸੀ, ਪਤਾ ਲੱਗਾ ਵੀ ਇਹ ਤਾਂ ਸਿੰਘ ਨੇ, ਦੁਸ਼ਮਣ ਨੇ, ਸਿੰਘਾਂ ਨੇ ਵੇਖਿਆ ਵੀ ਇਹ ਤਾਂ ਤੁਰਕ ਨੇ ਮਲੇਛ, ਪਤਾ ਲੱਗ ਗਿਆ ਵੀ ਇਹ ਤਾਂ ਦੁਸ਼ਮਣ ਆ ਗਿਆ ਹੈ।
ਸ਼ਸਤਰਨ ਗੈ ਸੁਚੇਤ ਸਭ ਪਏ।
ਬਸ ਉਸੇ ਵੇਲੇ ਤਲਵਾਰਾਂ ਧੂਲੀਆਂ, ਸਿੰਘਾਂ ਨੇ ਬੰਦੂਕਾਂ ਕਰ ਲਈਆਂ ਸਿੱਧੀਆਂ। ਤੁਰਕ ਤਾਂ ਹਾਲੇ ਪੁੱਛਦੇ ਹੀ ਰਹਿ ਗਏ ਵੀ ਕੌਣ। ਸਿੰਘਾਂ ਨੇ ਦਾਗ ਵੀ ਦਿੱਤੀਆਂ ਗੋਲੀਆਂ, ਚਲਾ ਦਿੱਤੀਆਂ ਗੋਲੀਆਂ ਤੀਰ, ਨਾਲ ਹੀ ਦੜਦੜ ਕਰਕੇ ਕਈ ਤੁਰਕ ਜੰਗ ਦੇ ਮੈਦਾਨ ਚ ਉੱਥੇ ਹੀ ਸੁੱਟ ਦਿੱਤੇ।
ਜਵਾਲਾ ਬੰਮਣੀ ਦੁਸ਼ਟਨ ਦਮਣੀ,
ਕਹਿੰਦੇ ਜਵਾਲਾ ਬੰਮਣੀਆਂ ਬੰਦੂਕਾਂ ਜਿਹੜੀਆਂ ਦੁਸ਼ਟਾਂ ਦਾ ਦਮਨ ਕਰਨ ਵਾਲੀਆਂ ਨੇ ਉਹ ਚਲਾਈਆਂ।
ਛੁੱਟਣ ਲੱਗੀ ਸਨਮੁਖ ਰਿਪ ਛਮਣੀ,
ਔਰ ਦੁਸ਼ਮਣਾਂ ਦੇ ਸਨਮੁਖ ਛੁੱਟਣ ਲੱਗੀਆਂ, ਚੱਲਣ ਲੱਗੀਆਂ ਹਨ।
ਦਗਾ ਕਰਿਓ ਮਿਲ ਤੁਰਕ ਪਹਾੜੀ,
ਪਹਾੜੀਆਂ ਤੇ ਤੁਰਕਾਂ ਨੇ ਰਲ ਕੇ ਬੜਾ ਵੱਡਾ ਦਗਾ ਕੀਤਾ। ਇਹ ਬਹੁਤ ਵੱਡਾ ਫਰੇਬ ਕੀਤਾ ਹੈ।
ਤਬ ਜਾਨੀ ਸਿੰਘਨ ਸੁਧ ਸਾਰੀ,
ਹੁਣ ਸਿੰਘਾਂ ਨੂੰ ਵੀ ਖਬਰ ਹੋ ਗਈ ਵੀ ਗੁਰੂ ਸਾਹਿਬ ਸਾਨੂੰ ਰੋਕਦੇ ਸੀ, ਇਸੇ ਕਾਰਨ ਰੋਕਦੇ ਸੀ। ਤੋ ਸਿੰਘਾਂ ਨੂੰ ਵੀ ਪਤਾ ਲੱਗ ਗਿਆ,
ਇਸੀ ਹੇਤ ਸਤਿਗੁਰੂ ਹਟਾਵਤ,
ਤਾਂ ਹੀ ਸਤਿਗੁਰੂ ਜੀ ਸਾਨੂੰ ਵਰਜਦੇ ਸੀ, ਤਾਂ ਹੀ ਮਹਾਰਾਜ ਜੀ ਰੋਕਦੇ ਸੀ, ਸਿੰਘੋ 20 ਦਿਨ ਠਹਿਰ ਜੋ, 17 ਦਿਨ ਠਹਿਰ ਜੋ, 15, 10, ਅਖੀਰ ਨੂੰ 7 ਦਿਨ ਕਿਹਾ। ਪਰ ਅਸੀਂ ਗੁਰੂ ਸਾਹਿਬ ਦੀ ਇੱਕ ਦੀ ਮੰਨੀ, ਆਪ ਹੁਦਰੀ ਕੀਤੀ, ਫਿਰ ਬਦਾਵਾ ਵੀ ਲਿਖ ਕੇ ਦੇ ਦਿੱਤਾ।
ਸਮਝ ਸਿੰਘ ਸਭ ਚਿਤ ਪਛਤਾਵਤ,
ਹੁਣ ਇਹ ਗੱਲ ਸਮਝ ਕੇ ਪਛਤਾਉਂਦੇ ਆ ਵੀ ਗੁਰੂ ਸਾਹਿਬ ਜਾਣਦੇ ਸੀ ਇਹਨਾਂ ਦੀ ਮਨਸਾ ਅੰਤਰਯਾਮੀ ਨੇ, ਤੇ ਅਸੀਂ ਸਤਿਗੁਰਾਂ ਦਾ ਬਚਨ ਨਹੀਂ ਮੰਨਿਆ, ਇਹਨਾਂ ਮਲੇਛਾਂ ਦੀਆਂ ਕਸਮਾਂ ਮੰਨ ਲਈਆਂ, ਖਾਧੀਆਂ ਹੋਈਆਂ, ਇਹਨਾਂ ਨੇ ਆਪਣੀਆਂ ਕਸਮਾਂ ਤੋੜ ਦਿੱਤੀਆਂ, ਦਗਾ ਫਰੇਬ ਕੀਤਾ। ਪਰ ਹੁਣ ਕੀ ਕਰੀਏ, ਹੁਣ ਪਛਤਾਉਂਦੇ ਆ ਸਿੰਘ, ਪਰ ਹੁਣ ਪਛਤਾਏ ਦਾ ਤੇ ਕੋਈ ਲਾਭ ਨਹੀਂ ਹੈ, ਹੁਣ ਤਾਂ ਲੜੋ ਜਾਂ ਮਰੋ ਇਹੀ ਰਹਿ ਗਿਆ ਹੈ।
ਅਬ ਕਿਆ ਹੋਏ ਛੋਰ ਗੱਡ ਤਾਏ,
ਕਹਿੰਦੇ ਹੁਣ ਕੀ ਹੋ ਸਕਦਾ, ਹੁਣ ਤਾਂ ਕਿਲਾ ਛੱਡ ਕੇ ਵੀ 8 ਕੋਹ ਦੀ ਵਾਟ ਤੈਅ ਕਰਕੇ ਅੱਗੇ ਆ ਗਏ, ਹੁਣ ਤਾਂ ਵਾਪਸ ਵੀ ਨਹੀਂ ਜਾ ਸਕਦੇ ਕਿਲੇ ਚ, ਅੱਗੇ ਇਹਨਾਂ ਨੇ ਨਹੀਂ ਜਾਣ ਦੇਣਾ ਲੜੇ ਬਿਨਾਂ। ਕਹਿੰਦੇ ਇਸ ਤਰ੍ਹਾਂ ਸਿੰਘਾਂ ਦੇ ਮਨ ਚ ਪਛਤਾਵਾ ਬੜਾ ਹੋਇਆ। ਖਾਲਸਾ ਜੀ, ਜੇ ਸਿੱਖ ਗੁਰੂ ਕਾ ਬਚਨ ਨਾ ਮੰਨੇ ਤੇ ਫਿਰ ਉਹਨੂੰ ਬਾਅਦ ਵਿੱਚ ਪਛਤਾਉਣਾ ਹੀ ਪੈਂਦਾ, ਫਿਰ ਪਛਤਾਏ ਦਾ ਕੋਈ ਲਾਭ ਨਹੀਂ ਹੈ। ਤਾਂ ਹੀ ਮਹਾਰਾਜ ਜੀ ਕਹਿੰਦੇ ਰਾਮ ਸਿਮਰ ਪਛਤਾਹੇਗਾ ਮਨ। ਇਸ ਕਰਕੇ ਕਹਿੰਦੇ ਹਾਲੇ ਵੀ ਸਮਾਂ ਭਜਨ ਕਰ ਲੈ, ਨਹੀਂ ਤਾਂ ਪਛਤਾਵਾ ਕਰਨਾ ਪੈਣਾ, ਤੇ ਫਿਰ ਬਾਅਦ ਚ ਪਛਤਾਇਆ ਕਿਸੇ ਲੇਖੇ ਚ ਨਹੀਂ ਲੱਗਦਾ। ਸਿੰਘ ਪਛਤਾ ਰਹੇ ਨੇ, ਪਰ ਹੁਣ ਪਛਤਾਏ ਦਾ ਕੋਈ ਲਾਭ ਨਹੀਂ।
ਲਰਬੋ ਸਨਮੁਖ ਹੀ ਬਣ ਆਏ,
ਹੁਣ ਤਾਂ ਸਨਮੁਖ ਹੋ ਕੇ ਲੜਨਾ ਹੀ ਬਣ ਆਉਂਦਾ ਹੈ।
ਸ੍ਰੀ ਗੁਰ ਕਿਤਕ ਦੂਰ ਚੱਲ ਆ ਗਏ,
ਸਤਿਗੁਰੂ ਜੀ ਕਾਫੀ ਅੱਗੇ ਸਿੰਘਾਂ ਤੋਂ, ਜਿਹੜੇ ਪਿੱਛੇ ਰਹਿ ਗਏ ਉਹਨਾਂ ਤੋਂ ਮਹਾਰਾਜ ਜੀ ਪਾੜਾ ਪਾ ਕੇ, ਕਿਉਂਕਿ ਪਤਾ ਨਹੀਂ ਸੀ ਪਿੱਛੇ ਰੁਕ ਗਏ ਸਿੰਘ ਹਨੇਰੇ ਕਰਕੇ, ਗੁਰਦੇਵ ਜੀ ਕਾਫੀ ਅੱਗੇ ਤੱਕ ਲੰਘ ਗਏ।
ਖਰੇ ਅਜੀਤ ਸਿੰਘ ਰਿਸ ਜਾਗੇ,
ਸਹਿਬ ਬਾਬਾ ਅਜੀਤ ਸਿੰਘ ਜੀ ਖਲੋਤੇ ਰਹਿ ਗਏ ਪਿੱਛੇ, ਦੁਸ਼ਮਣ ਨੂੰ ਵੇਖ ਕੇ ਬੀਰਸ ਖੋਲਿਆ। 17 ਸਾਲ ਦੀ ਹਾਲੇ ਉਮਰ ਹੈ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ, ਤੇ ਕਹਿੰਦੇ ਡੌਲੇ ਫਰਕਦੇ ਵੀ ਦੁਸ਼ਮਣ ਨੇ ਦਗਾ ਕਮਾਇਆ, ਫਰੇਬ ਕਮਾਇਆ। ਸਹਿਬ ਬਾਬਾ ਅਜੀਤ ਸਿੰਘ ਜੀ ਵੈਰੀ ਨੂੰ ਰੋਕਣ ਵਾਸਤੇ ਖਲੋ ਗਏ।
ਤੁਰਕਨ ਅਨੀ ਕੇ ਮੁਗਲ ਪਠਾਨਾ,
ਤੁਰਕਾਂ ਦੀ ਵੱਡੀ ਭਾਰੀ ਫੌਜ ਸੀ ਮੁਗਲਾਂ ਤੇ ਪਠਾਣਾ ਦੀ।
ਕਿਰੇ ਆਣ ਕਰ ਆਯੁੱਧ ਪਾਨਾ,
ਸ਼ਸਤਰ ਪਕੜ ਕੇ ਸਾਰੇ ਆਣ ਪਏ, ਤੇ ਬਾਬਾ ਅਜੀਤ ਸਿੰਘ ਨਾਲ ਦੇ ਸਿੰਘਾਂ ਸਮੇਤ ਵੈਰੀਆਂ ਨੂੰ ਰੋਕਦੇ ਐ।
ਛੁੱਟੇ ਤੜਾ ਪੜ ਤੁਪਕ ਤੜਾਕੇ,
ਔਰ ਬੰਦੂਕਾਂ ਚੱਲੀਆਂ, ਗੋਲੀਆਂ ਦਗੀਆਂ। ਜਿੱਥੇ ਗੁਰਦੁਆਰਾ ਸ਼ਾਹੀ ਟਿੱਬੀ ਸਾਹਿਬ ਹੈ ਨਾ ਖਾਲਸਾ ਜੀ, ਇੱਥੇ ਸ਼ਾਹੀ ਟਿੱਬੀ ਦੇ ਲਾਗੇ ਜੰਗ ਹੋ ਰਿਹਾ।
ਮਿਲੇ ਵੀਰ ਟਿਗ ਅਧਿਕ ਲੜਾਕੇ,
ਬੜੇ ਲੜਾਕੇ ਯੋਧੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਖੜੇ, ਵੈਰੀਆਂ ਨਾਲ ਮੱਥਾ ਲਾਈ ਖੜੇ ਹਨ।
ਸ਼ਾਮ ਤਿਮਰ ਮੈਂ ਧੁਖੇ ਪਲੀਤੇ,
ਹਨੇਰੀ ਰਾਤ ਵਿੱਚ ਧੁਖੇ ਪਲੀਤੇ ਧੁਖਦੇ ਨਜ਼ਰ ਆਉਂਦੇ ਹਨ।
ਚਮਕੇ ਬਹੁ ਪ੍ਰਕਾਸ਼ ਕੋ ਕੀਤੇ,
ਚਮਕਦੇ ਹਨ ਪਲੀਤੇ ਧੁਖਦੇ ਹੋਏ।
ਜਿਮ ਖੱਦਿਓ ਤਨ ਕੋ ਸਮੁਦਾਇ,
ਜਿਵੇਂ ਟਟਹਿਣੇ ਚਮਕਦੇ ਹੁੰਦੇ ਆ ਰਾਤ ਨੂੰ, ਏਦਾਂ ਉਹ ਕਹਿੰਦੇ ਪਲੀਤੇ ਚਮਕ ਰਹੇ ਹਨ।
ਚਮਕਤ ਹੈ ਇਸ ਬਿਦ ਦਮਕਾਈ,
ਇੱਦਾਂ ਕਹਿੰਦੇ ਦਮਕ ਰਹੇ ਹਨ।
ਸ਼ਬਦ ਹੋਤ ਜਿਮ ਗਾਜਿਤ ਗਾਜ,
ਕਹਿੰਦੇ ਬੰਦੂਕਾਂ ਦੀਆਂ ਗੋਲੀਆਂ ਦਗਦੀਆਂ ਏਦਾਂ ਆਵਾਜ਼ ਆਉਂਦੀ ਜਿਵੇਂ ਬੱਦਲ ਗਰਜਦੇ ਹੋਣ।
ਸੈਲ ਟੋਲ ਪਰ ਪਟ ਤਰੂ ਸਾਜ,
ਉਧਰੋਂ ਪਹਾੜੀ ਫੌਜ ਵੀ ਆ ਪਈ ਆ ਵੱਡੀ ਗਿਣਤੀ ਵਿੱਚ, ਇਧਰੋਂ ਸਿੰਘ ਮਹਾਰਾਜ ਜੀ ਦੇ ਪੂਰਨ ਤੌਰ ਤੇ ਜਿਹੜਾ ਨੇ ਗੋਲੀਆਂ ਦੀ ਆਵਾਜ਼ ਸੁਣੀ, ਜਿਹੜੇ ਥੋੜੇ ਜਿਹੇ ਅੱਗੇ ਸੀ ਉਹ ਵੀ ਵਾਪਸ ਪਿੱਛੇ ਨੂੰ ਆ ਗਏ।
ਦੂਰ ਦੂਰ ਲੱਗ ਸ਼ਬਦ ਸੁਣਨ ਤੇ,
ਪਹਾੜੀ ਇਲਾਕਾ ਹੋਣ ਕਰਕੇ ਬੰਦੂਕਾਂ ਦੀਆਂ ਗੋਲੀਆਂ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦੇ ਰਹੀ ਹੈ। ਤੁਰਕਾਂ ਦੇ ਕੰਨੀ ਵੀ ਆਵਾਜ਼ ਪਈ ਵੀ ਜੰਗ ਛਿੜ ਗਿਆ ਹੈ।
ਗੁਲਕਾਂ ਸ਼ੂਕਤ ਛੁੱਟੇ ਤੁਰਨ ਤੇ,
ਗੋਲੀਆਂ ਛੂਕਦੀਆਂ ਜਾ ਰਹੀਆਂ ਨੇ, ਤੀਰ ਛੂਕਦੇ ਜਾ ਰਹੇ ਨੇ।
ਜਮੂ ਤੁਰਕ ਕੀ ਚੜਕਰ ਆਈ,
ਤੁਰਕਾਂ ਦੀ ਸਾਰੀ ਸੈਨਾ ਚੜ ਕੇ ਇਸੇ ਪਾਸੇ ਆ ਗਈ।
ਤਰਾਸੇ ਦੂਰ ਦੂਰ ਥਿਰ ਤਾਈ,
ਫਿਰ ਵੀ ਡਰਦੇ ਦੂਰ ਹੀ ਖਲੋਤੇ ਹੈ। ਕਹਿੰਦੇ ਰਾਤ ਕੱਟ ਲੋ, ਜਿਹੜੀ ਰਹਿ ਗਈ ਹੈ ਜ਼ਿੰਦਗੀ, ਪਿੱਛੇ ਰਹਿ ਲਾਂਗੇ ਤੇ ਬਚ ਜਾਂਗੇ, ਅੱਗੇ ਗਿਆਂ ਦਾ ਖਬਰੇ ਬਚਾ ਹੋਵੇ ਕਿ ਨਾ ਹੋਵੇ। ਤੁਰਕ ਕਈ ਪਿੱਛੇ ਖਲੋ ਗਏ, ਕਈਆਂ ਨੂੰ ਧੱਕ ਧੁੱਕ ਕੇ, ਜਿਹੜੇ ਉਹਨਾਂ ਦੇ ਜਰਨੈਲ ਸੀ ਉਹਨਾਂ ਨੂੰ ਮੂਹਰੇ ਕੀਤਾ। ਸਹਿ ਬਾਬਾ ਅਜੀਤ ਸਿੰਘ ਜੀ ਜਿਵੇਂ ਦੁਸ਼ਮਣ ਨਾਲ ਲੜ ਰਹੇ ਨੇ, ਘੇਰੇ ਵਿੱਚ ਘਿਰ ਗਏ ਨੇ, ਔਰ ਭਾਈ ਉਦੇ ਸਿੰਘ ਜੀ ਔਰ ਬਾਬਾ ਜੀਵਨ ਸਿੰਘ ਜੀ ਜਿਵੇਂ ਜਾ ਕੇ ਜੰਗ ਦੇ ਮੈਦਾਨ 'ਚ ਲੜ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬਨ ਵਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ